ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ ਆਪਣਾ ਘਰ ਤੂੰ ਸੁਖ ਵਸ ਹੈ ਪੋਹੇ ਨਾ ਸਕੈ ਜਮ ਕਾਲ ਜੀਓ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ ਆਪਣਾ ਘਰ ਤੂੰ ਸੁਖ ਵਸ ਹੈ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਕੈ ਸੱਚੈ ਸ਼ਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਨ ਰਹਾਏ ਦੂਜਾ ਪਾਏ ਪਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਦੂਜਾ ਪਾਏ ਪਰਮ ਵਿਗੁਤੀ ਮਨ ਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਰਬ ਸ਼ਕਤੀਮਾਨ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਬੱਤ ਸੰਗਤਾਂ ਨੇ ਰਾਗੀ ਜੱਥੇ ਤੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਨੇ ਉੱਤਮ ਸਾਧਨ ਦੱਸਿਆ ਗੁਰੂ ਕੀ ਬਾਣੀ ਦੀ ਕੀਰਤੀ ਮਹਿਮਾ ਗੁਰੂ ਕੀ। ਰਾਗੀ ਜੱਥੇ ਨੇ ਬੜੇ ਪ੍ਰੇਮ ਦੇ ਨਾਲ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾਉਣਾ ਕੀਤੇ ਹਨ। ਗੁਰੂ ਕੀਆਂ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਦੂਰਾਂ ਦਰੇਡਿਆਂ ਤੋਂ ਮਨ ਵਿੱਚ ਸ਼ਰਧਾ ਲੈ ਕੇ ਗੁਰੂ ਕੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਈਆਂ ਹਨ, ਅਥਵਾ ਅੱਜ ਵਿਸ਼ੇਸ਼ ਤੌਰ 'ਤੇ ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇਣ ਵਾਸਤੇ ਆਏ ਹਨ ਜਿਨ੍ਹਾਂ ਨੇ 1984 ਵਿੱਚ ਬਹੁਤ ਹੀ ਸਿਦਕ ਦਿਲੀ ਦੇ ਨਾਲ ਗੁਰਧਾਮਾਂ ਦੀ ਰੱਖਿਆ ਕਰਦਿਆਂ ਹੋਇਆਂ ਸ਼ਹਾਦਤਾਂ ਦਿੱਤੀਆਂ ਸਨ। ਉਹਨਾਂ ਨੂੰ ਸ਼ਰਧਾ ਕੀਰਤ ਕਰਨ ਵਾਸਤੇ ਵੀ ਬਹੁਤ ਸਾਰੀਆਂ ਸੰਗਤਾਂ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਹਨ। ਗੁਰੂ ਕੀਆਂ ਸੰਗਤਾਂ ਨੇ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤੇ, ਸ੍ਰੀ ਮੁਖ ਵਾਕ ਸਰਵਣ ਕੀਤੇ, ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸੁਣਿਆ। ਇਹ ਜ਼ਿੰਦਗੀ ਦੀਆਂ ਅਹਿਮ ਘੜੀਆਂ ਹਨ ਕਿਉਂਕਿ ਮਨੁੱਖ ਹਮੇਸ਼ਾ ਕਾਰਜ ਕਰਦਾ ਹੈ, ਵਿਹਾਰ ਕਰਦਾ ਹੈ, ਪਰ ਜਦੋਂ ਸਤਿਗੁਰੂ ਜੀ ਤੁਰਠਦੇ ਨੇ ਉਦੋਂ ਇਹੋ ਜਿਹੇ ਪਵਿੱਤਰ ਗੁਰਧਾਮਾਂ ਦੀ ਜਿਹਦੇ ਪ੍ਰਥਾਏ ਸਤਿਗੁਰੂ ਜੀ ਫਰਮਾਉਂਦੇ ਨੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਵਧੋ ਪੁਰਖ ਵਧਾਤੇ ਤਾਂ ਤੋਂ ਸੋਹਿਆ। ਇਸ ਮਹਾਨ ਪਵਿੱਤਰ ਅਸਥਾਨ ਦੀ ਯਾਤਰਾ ਹੋ ਜਾਣੀ, ਗੁਰੂ ਕੀ ਸੰਗਤ ਹੋ ਜਾਣੀ, ਕੀਰਤਨ ਦਾ ਆਨੰਦ ਮਾਣਿਆ ਜਾਣਾ, ਇਹ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਹਨ। ਇਹ ਸਮਾਂ ਸਾਡਾ ਲੇਖੇ ਵਿੱਚ ਲੱਗਣਾ ਹੈ। ਸੋ ਸਤਿਗੁਰੂ ਨੇ ਰਹਿਮਤ ਕਰਨੀ, ਕਿਰਪਾ ਕਰਨੀ ਹੈ ਸਾਧ ਸੰਗਤ ਜੀ, ਜੇ ਮਨ ਕਰਕੇ ਅਸੀਂ ਸੁਚੇਤ ਚਿੱਤ ਯਾਤਰਾ ਕਰਾਂਗੇ। ਸਤਿਗੁਰੂ ਨੇ ਸਾਨੂੰ ਸੁਚੇਤ ਕੀਤਾ ਭਾਈ, ਗੁਰੂ ਕੇ ਦਰ 'ਤੇ ਆ ਕੇ ਮਰਜ਼ਾਦਾ ਅਨੁਸਾਰ ਯਾਤਰਾ ਕਰਨੀ ਹੈ। ਜੇ ਇੱਥੇ ਆ ਕੇ ਵੀ ਸਾਡੇ ਮਨ ਘੁੰਮ ਘੁੰਮਦੇ ਰਹੇ, ਭਾਉਂਦੇ ਰਹੇ, ਵਿਚਰਦੇ ਰਹੇ, ਪਰਾਇਆ ਰੂਪ ਤੱਕਦੇ ਰਹੇ, ਕਈ ਚੋਰੀਆਂ ਕਰਦੇ ਨੇ, ਬਟੂਏ ਕੱਢ ਲੈਂਦੇ ਨੇ, ਪਰਸ ਚੁਰਾ ਲੈਂਦੇ ਨੇ, ਸਤਿਗੁਰੂ ਜੀ ਫਰਮਾਉਂਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆਂ ਦੋ ਭਾ ਚੜ੍ਹੀਏ ਸਹੋਰ। ਇਸ ਵਾਸਤੇ ਸੁਚੇਤ ਚਿੱਤ, ਸਤਿਗੁਰੂ 'ਤੇ ਸ਼ਰਧਾ ਰੱਖ ਕੇ ਅਸੀਂ ਯਾਤਰਾ ਕਰਨੀ ਹੈ ਤਾਂ ਸਾਡੀ ਯਾਤਰਾ ਬਹੁਤ ਹੀ ਸਫਲ ਹੋਵੇਗੀ। ਸੋ ਇਸ ਵਾਸਤੇ ਆਓ, ਜੋ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤਾਂ ਬਖਸ਼ਿਸ਼ ਕੀਤੀਆਂ ਹਨ, ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਸਾਰੀਆਂ ਸੰਗਤਾਂ ਨੇ ਸਰਵਣ ਕੀਤੇ ਹਨ, ਉਸ ਦੀ ਕਥਾ ਵਿਚਾਰ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਦੇ ਚਰਨਾਂ ਨਾਲ ਗੁਰਬਾਣੀ ਨਾਲ ਆਪਣਾ ਮਨ ਜੋੜੀਏ। ਜਿੰਨਾ ਵੀ ਅਸੀਂ ਸਤਿਗੁਰੂ ਦੇ ਨੇੜੇ ਮਨ ਜੋੜ ਕੇ ਰੱਖਾਂਗੇ, ਸਾਨੂੰ ਵੱਧ ਲਾਭ ਹੋਵੇਗਾ। ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਸਾਰੀ ਸੰਗਤ ਕਥਾ ਸਰਵਣ ਕਰਨ ਵਾਸਤੇ ਭਾਈ ਇਕਾਗਰ ਹੋ। ਸੋ ਸਾਰੀ ਸੰਗਤ ਇੱਕ ਵਾਰੀ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ।
ਸਤਿਗੁਰੂ ਜੀ ਵਡਹੰਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਚਰੰਦੇ ਨੂੰ ਤਾਰਨਹਾਰ ਗੁਰੂ ਗਰੀਬ ਨਿਵਾਜ ਕਿਰਪਾ ਕਰ ਰਹੇ ਹਨ। ਮਨ ਨੂੰ ਸੰਬੋਧਨ ਕਰਕੇ ਗੁਰਸਿੱਖਾਂ ਨੇ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਮਨ ਕਿਵੇਂ ਵਸ ਵਿੱਚ ਆਵੇ, ਮਨ ਨੂੰ ਗੁਰੂ ਦੇ ਨਾਲ ਕਿਵੇਂ ਜੋੜੀਏ। ਜਦੋਂ ਅਸੀਂ ਨਾਮ ਜਪਦੇ ਹਾਂ, ਰਸਨਾ 'ਤੇ ਨਾਮ ਹੁੰਦਾ ਹੈ, ਮਨ ਦੂਰ ਦੌੜ ਜਾਂਦਾ ਹੈ, ਮਨ ਸਾਥ ਨਹੀਂ ਦਿੰਦਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਆ ਕਰਦੇ ਹਨ ਕਿ ਇਹ ਗੁਰਮੁਖ ਭਾਈ ਉੱਦਮ ਜਾਰੀ ਰੱਖਣਾ ਚਾਹੀਦਾ ਹੈ। ਉੱਦਮ ਕਰਦਿਆਂ ਕਰਦਿਆਂ ਸਤਿਗੁਰੂ ਜੀ ਤਰੁੱਠਣਗੇ। ਇਹ ਤਾਂ ਇੱਕ ਬਹੁਤ ਵੱਡਾ ਸਾਧ ਸੰਗਤ ਜੀ ਸਥਾਨ ਹੈ ਜਿਹਦੇ 'ਤੇ ਅਸੀਂ ਪਹੁੰਚਣਾ ਹੈ, ਅਤੇ ਜਦੋਂ ਅਸੀਂ ਪਹੁੰਚਣ ਵਾਸਤੇ ਤੁਰਨਾ ਹੈ, ਜਿਹੜੇ ਪਹਿਲੇ ਹੀ ਟੰਬੇ 'ਤੇ ਅਸੀਂ ਪੈਰ ਰੱਖਣਾ ਹੈ, ਅਤੇ ਜੇ ਉੱਥੇ ਹੀ ਖੜੋ ਗਏ ਵੀ ਨਹੀਂ ਭਾਈ ਅਸੀਂ ਪਹਿਲੇ ਟੰਬੇ 'ਤੇ ਚੜ੍ਹ ਗਏ ਹਾਂ ਪਰ ਹਲੇ ਅਸੀਂ ਮੰਜ਼ਿਲ 'ਤੇ ਤਾਂ ਚੜ੍ਹੇ ਹੀ ਨਹੀਂ, ਮੰਜ਼ਿਲ ਸਾਨੂੰ ਦਿਸਦੀ ਹੋਈ ਨਹੀਂ। ਸੋ ਇਸ ਵਾਸਤੇ ਪਰ ਜੋ ਦੂਸਰਾ ਟੰਬਾ ਚੜ੍ਹਾਂਗੇ, ਤੀਸਰਾ ਚੜ੍ਹਾਂਗੇ, ਅਤੇ ਫਿਰ ਹੀ ਮੰਜ਼ਿਲ 'ਤੇ ਚੜ੍ਹਿਆ ਜਾਏਗਾ ਨਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਆਪਣੇ ਮਨ ਨੂੰ ਉੱਤਮ ਵਕਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਮਨ ਨੂੰ ਉਪਦੇਸ਼ ਦੇ ਕੇ ਸਾਨੂੰ ਉਪਦੇਸ਼ ਬਖਸ਼ਦੇ ਨੇ ਕਿ ਇਹ ਗੁਰਸਿੱਖੋ ਗੁਰਬਾਣੀ ਪੜ੍ਹਨੀ ਹੈ, ਨਾਮ ਜਪਣਾ, ਸਿਮਰਨ ਕਰਨਾ ਹੈ, ਅਤੇ ਆਓ ਧਿਆਨ ਦੇ ਨਾਲ ਸੁਣੋ ਸਤਿਗੁਰੂ ਪਾਤਸ਼ਾਹ ਜੀ ਆਪਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਜ਼ੂਰ ਫਰਮਾਉਂਦੇ ਨੇ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਹੇ ਮੇਰੇ ਮਨਾ, ਤੂੰ ਸੱਚੇ ਨਾਮ ਨੂੰ ਹਮੇਸ਼ਾ ਵਾਸਤੇ ਸਿਮਰਨਾ ਕਰ, ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ, ਯਾਦ ਰੱਖ ਕਿ ਪ੍ਰਭੂ ਦਾ ਨਾਮ ਤੇਰੇ ਅੰਗ ਸੰਗ ਹੈ। ਜਦੋਂ ਤੂੰ ਇਹ ਮਨ ਦੇ ਵਿੱਚ ਪੱਕਾ ਧਾਰ ਲਏਗਾ ਕਿ ਪਰਮਾਤਮਾ ਮੇਰੇ ਅੰਗ ਸੰਗ ਹੈ, ਤਾਂ ਫਿਰ ਤੇਰੀ ਅਵਸਥਾ ਸਹਿਜੇ ਸਹਿਜੇ ਗੁਰਮੁਖਤਾਈ ਨੂੰ ਧਾਰਨ ਕਰ ਲਏਗੀ। ਅਤੇ ਜੇ ਤੂੰ ਯਤਨ ਕਦੇ ਕਰ ਲਿਆ, ਕਦੇ ਛੱਡ ਦਿੱਤਾ, ਕਦੇ ਨਿਰਾਸ਼ਾ ਵਿੱਚ ਪੈ ਗਿਆ, ਕਦੇ ਆਸਾ ਧਾਰੀ ਹੋ ਗਿਆ, ਨਹੀਂ ਭਾਈ ਹਮੇਸ਼ਾ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹਮੇਸ਼ਾ ਵਾਸਤੇ ਆਪਣੇ ਮਨ ਦੇ ਵਿੱਚ ਉਹ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੋ।
ਆਪਣਾ ਘਰ ਤੂੰ ਸੁਖ ਵਸੈ,
ਆਪਣੇ ਘਰ ਹਿਰਦੇ ਵਿੱਚ ਅੰਤਸ਼ਕਰਨ ਦੇ ਵਿੱਚ, ਕਿਉਂਕਿ ਆਪਣਾ ਘਰ ਕਿਹੜਾ ਹੈ? ਜੇ ਅਸੀਂ ਦੁਨਿਆਵੀ ਤੌਰ 'ਤੇ ਵੇਖੀਏ ਨਾ, ਜਿਹੜੇ ਅਸੀਂ ਵੱਡੇ ਵੱਡੇ ਘਰ ਕੋਠੀਆਂ ਬਣਾਉਣੇ ਆ, ਇਹ ਵੀ ਆਪਣਾ ਘਰ ਨਹੀਂ ਗਾ। ਹਜ਼ੂਰ ਨੇ ਸਪੱਸ਼ਟ ਸਿੱਧੇ ਤੌਰ 'ਤੇ ਸਾਨੂੰ ਫਰਮਾਇਆ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿਹੜੇ ਘਰ ਦੇ ਵਿੱਚ ਤੂੰ ਸੱਚਖੰਡ ਘਰ ਵਿੱਚ ਜਾ ਕੇ ਅਸਲ ਵਿੱਚ ਤੇਰੀ ਵਰਤੋਂ ਉੱਥੇ ਸ਼ੁਰੂ ਹੋਣੀ ਹੈ, ਉਹਦੀ ਤੈਨੂੰ ਚਿੰਤਾ ਹੀ ਨਹੀਂ। ਅਤੇ ਜੋ ਘਰ ਛੱਡ ਗਵਾਵਣਾ, ਜਿਹੜਾ ਛੱਡ ਕੇ ਚਲੇ ਜਾਣਾ, ਵੱਡੇ ਵੱਡੇ ਛੱਡ ਕੇ ਚਲੇ ਗਏ, ਅਤੇ ਉਹਦੀ ਬੜੀ ਤੈਨੂੰ ਚਿੰਤਾ ਹੈ ਵੀ ਇਹ ਮੈਂ ਚੰਗੇ ਤੋਂ ਚੰਗਾ ਬਣਾਵਾਂ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਆਪਣੇ ਘਰ, ਆਪਣੇ ਹਿਰਦੇ ਵਿੱਚ, ਆਪਣੇ ਅੰਤਸ਼ਕਰਨ ਦੇ ਵਿੱਚ ਤਾਂ ਤੂੰ ਸੁੱਖ ਪ੍ਰਤੀਤ ਕਰ ਸਕਦਾ, ਤਾਂ ਤੂੰ ਸੁੱਖ ਦੇ ਨਾਲ ਰਹਿ ਸਕਦਾ ਹੈ ਜੇ ਸਦਾ ਵਾਸਤੇ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਸੰਭਾਲ ਕੇ ਰੱਖੇਗਾ। ਆਪਣੇ ਘਰ ਤੂੰ ਸੁੱਖ ਸੁੱਖ ਵਸੈ, ਸੁੱਖ ਦੇ ਸਹਿਤ ਫਿਰ ਤੂੰ ਆਪਣੇ ਹਿਰਦੇ ਦੇ ਵਿੱਚ ਇੰਨਾ ਸੁੱਖ ਪ੍ਰਾਪਤ ਹੋ ਜਾਏਗਾ, ਦੁੱਖ ਪ੍ਰਤੀਤ ਹੀ ਨਹੀਂ ਹੋਏਗਾ। ਇਹ ਨਹੀਂ ਕਿ ਦੁੱਖ ਆਵੇਗਾ ਨਹੀਂ, ਕਰਮਾਂ ਅਨੁਸਾਰ ਦੁੱਖ ਆਵੇਗਾ, ਪਰ ਮਹਾਰਾਜ ਕਹਿੰਦੇ ਅਵਸਥਾ ਇਹ ਬਣ ਜਾਏਗੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹ ਵਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮੰਨ। ਅਵਸਥਾ ਹੀ ਬਣ ਜਾਏਗੀ, ਆਪਣੇ ਹਿਰਦੇ ਦੇ ਵਿੱਚ ਤੂੰ ਹਮੇਸ਼ਾ ਸਦਾ ਸੁਖੀ ਰਹੇਗਾ।
ਪੋਹੇ ਨਾ ਸਕਾ ਜਮਕਾਲ ਜੀਓ,
ਤੇ ਉੱਥੇ ਕਹਿੰਦੇ ਪੋਹੇ ਨਾ ਸਕਾ ਜਮਕਾਲ, ਕਾਲ ਕਰ ਦੇਣ ਵਾਲਾ, ਅੰਤ ਕਰਨ ਕਾਲ ਕਰਨ ਦੇਣ ਵਾਲਾ, ਮਨੁੱਖ ਦਾ ਅੰਤ ਕਰਨ ਦੇਣ ਵਾਲਾ, ਸ੍ਰਿਸ਼ਟੀ ਦਾ ਅੰਤ ਕਰਨ ਦੇਣ ਵਾਲਾ ਜਿਹੜਾ ਕਾਲ ਹੈ ਨਾ, ਉਹ ਤੈਨੂੰ ਜੋ ਨਹੀਂ ਸਕੇਗਾ, ਤੈਨੂੰ ਦੇਖ ਨਹੀਂ ਸਕੇਗਾ, ਤੈਨੂੰ ਪੋਹ ਨਹੀਂ ਸਕੇਗਾ।
ਕਾਲ ਜਾਲ ਜਮ ਜੋਹੇ ਨਾ ਸਕੇ,
ਕਹਿੰਦੇ ਭਾਈ ਜਿਹੜਾ ਕਾਲ ਹੈ ਨਾ, ਇਹਨੇ ਨਾਨਾ ਪ੍ਰਕਾਰ ਦਾ ਆਪਣਾ ਜਾਲ ਵਿਛਾਇਆ ਹੋਇਆ ਹੈ, ਇਹਨੇ ਆਪਣੀ ਚੋਗ ਪਾ ਕੇ ਨਾ, ਅਤੇ ਜਾਲ ਵਿੱਚ ਫਸਾਉਣ ਨੂੰ ਸਾਨੂੰ ਕਈ ਤਰ੍ਹਾਂ ਦੇ ਇਹਨੇ ਢੰਗ ਵਰਤੇ ਹੋਏ ਨੇ। ਪਰ ਜਿਹੜੇ ਗੁਰਮੁਖ ਪਿਆਰੇ ਨੇ, ਪਰਮਾਤਮਾ ਦਾ ਨਾਮ ਜਪਦੇ ਆ, ਸਦਾ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਸੰਭਾਲ ਕੇ ਰੱਖਦੇ ਨੇ, ਫਿਰ ਕਹਿੰਦੇ ਕਾਲ ਜਾਲ ਜਮ ਜੋਹੇ ਨਾ ਸਕੇ। ਜਿਹੜਾ ਕਾਲ ਹੈ, ਇਹਨੇ ਵੀ ਜਿਹੜਾ ਜਾਲ ਵਿਛਾਇਆ ਵਿਸ਼ਿਆਂ ਵਿਕਾਰਿਆਂ ਦਾ, ਜਿਹੜਾ 84 ਲੱਖ ਜੂਨੀ ਦੇ ਵਿੱਚ ਫਾਉਣ ਵਾਸਤੇ, ਫੰਦੀਆਂ ਪਾਉਣ ਵਾਸਤੇ ਇਹਨੇ ਜਾਲ ਵਿਛਾਇਆ ਹੋਇਆ, ਕਹਿੰਦੇ ਇਹ ਕਾਲ ਵੀ ਜੋ ਨਹੀਂ ਸਕੇਗਾ। ਜੋਹ ਦਾ ਮਤਲਬ ਤੈਨੂੰ ਤਾੜਨਾ ਨਹੀਂ ਦੇ ਸਕੇਗਾ, ਤੈਨੂੰ ਡੰਨ ਨਹੀਂ ਦੇ ਸਕੇਗਾ। ਜਮ ਕਾਲ ਮਿਲਿਆ ਦੇ ਭੇਟ ਸੇਵਕ ਨਿਤ ਹੋਈ, ਅਤੇ ਜੇ ਕਿਤੇ ਭਾਈ ਜਮ ਕਾਲ ਮਿਲ ਵੀ ਜਾਵੇ ਨਾ, ਨਮਸਕਾਰ ਕਰਦਾ ਇਹ ਗੁਰੂ ਨਾਨਕ ਦਾ ਸਿੱਖ ਹੈ, ਇਹ ਕਲਗੀਧਰ ਪਾਤਸ਼ਾਹ ਗੁਰੂ ਦਾ ਸਿੱਖ ਹੈ, ਬਾਣੀ ਪੜ੍ਹਨ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ, ਇਸ ਵਾਸਤੇ ਰੇਰੇ ਦਰਗਾਹ ਕਹਾ ਨਾ ਕਹੋ, ਆਓ ਬੈਠ ਆਦਰ ਸੁਭ ਦਿਓ, ਇਹ ਭਾਈ ਅਵਸਥਾ ਬਣ ਜਾਂਦੀ ਹੈ।
ਸੱਚਾ ਸ਼ਬਦ ਲਿਵ ਲਾਏ,
ਕਿਉਂਕਿ ਉਹਨਾਂ ਨੇ ਸੱਚੇ ਸ਼ਬਦ ਦੇ ਵਿੱਚ ਲਿਵ ਜੋੜ ਲਈ, ਆਪਣਾ ਮਨ ਜੋੜ ਲਿਆ।
ਸਦਾ ਸੱਚ ਰਤਾ ਮਨ ਨਿਰਮਲ,
ਭਾਈ ਸਦਾ ਵਾਸਤੇ ਸੱਚੇ ਨਾਮ ਦੇ ਵਿੱਚ ਰੰਗਿਆ ਗਿਆ, ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਇਹ ਮਨ ਫਿਰ ਨਿਰਮਲ ਹੋ ਗਿਆ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਵੋ ਤੇ ਪਰ ਧੋਈਏ ਕਿਵੇਂ, ਫਿਰ ਜੇ ਜਨਮਾਂ ਜਨਮਾਤਰਾਂ ਦੀ ਮੈਲ ਇਹਨੂੰ ਲੱਗੀ ਹੋਈ ਹੈ। ਤੇ ਹਜ਼ੂਰ ਕਹਿੰਦੇ ਤੇ ਭਰਿਆ ਪਿਆ ਭਰਿਆ, ਮਤਾ ਤੂੰ ਕਹਿ ਮੈਂ ਬੜਾ ਸੱਚਾ ਸੁੱਚਾ ਹੈ, ਮੇਰੇ ਵਰਗਾ ਚੰਗਾ ਮਨੁੱਖ ਕੋਈ ਨਹੀਂ, ਮੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਨਾ ਭਾਈ, ਇਸ ਭੁਲੇਖੇ 'ਚ ਨਾ ਰਹਿ ਜੀ, ਕਿਉਂਕਿ ਇਹ ਤਾਂ ਮਤ ਭਰੀ ਪਈ ਪਾਪਾਂ ਦੇ ਨਾਲ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਉਹ ਪਰਮਾਤਮਾ ਦੇ ਨਾਮ ਦੇ ਨਾਲ ਭਾਜ ਤੇਰਾ ਮਨ ਜਿਹੜਾ ਹੈ ਨਿਰਮਲ ਹੋਣਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਸਦਾ ਸੱਚ ਰਾਤਾ ਮਨ ਨਿਰਮਲ, ਸਦਾ ਸੱਚੇ ਨਾਮ ਦੇ ਵਿੱਚ ਰੰਗਿਆ ਕਰਕੇ ਮਨ ਇਹ ਵਿਸ਼ਾ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਗਿਆ, ਨਿਰਮਲ ਹੋ ਗਿਆ।
ਆਵਣ ਜਾਣ ਰਹਾਏ,
84 ਲੱਖ ਜੂਨਾਂ ਦੇ ਵਿੱਚ ਆਉਣ ਜਾਣ ਦਾ ਜਿਹੜਾ ਹੈ ਇਹ ਚੱਕਰ ਖਤਮ ਹੋ ਗਿਆ।
ਦੂਜਾ ਭਾਏ ਭਰਮ ਵਿਗੁੱਤੀ,
ਨਹੀਂ ਤੇ ਭਾਈ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦੇ, ਇੱਥੇ ਸਵਾਲ ਹੁੰਦਾ ਨਾ ਜੇ ਪਰਮਾਤਮਾ ਦਾ ਨਾਮ ਨਾ ਜਪਾਂਗੇ ਫੇਰ ਕੀ ਹੋ ਜਾਏਗਾ, ਤੇ ਹਜ਼ੂਰ ਕਹਿੰਦੇ ਭਾਈ ਜਿਹੜੀ ਸਾਡੀ ਮਤ ਹੈ, ਤੇ ਦੂਜੇ ਭਾਏ ਭਰਮ ਵਿਗੁੱਤੀ, ਹੋਰਨਾਂ ਤੇ ਭਾਵਨਾ ਰੱਖ ਕੇ ਇਹ ਕਹਿੰਦੇ ਭੁਲੇਖਿਆਂ ਦੇ ਵਿੱਚ ਹੀ ਇਹ ਲੁੱਟੀ ਗਈ। ਇਹ ਜਿਹੜੀ ਮਤ ਸੀ ਇਹਨੇ ਜਪਣਾ ਤਾਂ ਸੀ ਪਰਮਾਤਮਾ ਦਾ ਨਾਮ, ਪਰਮੇਸ਼ਰ ਦੇ ਲੜ ਲੱਗਣਾ ਸੀ, ਪਰ ਇਹ ਭਾਈ ਕੱਚੇ ਗੁਰੂਆਂ ਦੇ ਲੜ ਲੱਗ ਕੇ, ਮੜੀਆਂ ਮਸਾਣੀਆਂ ਦੇ ਲੜ ਲੱਗ ਕੇ, ਦੇਹ ਧਾਰੀਆਂ ਦੇ ਮਗਰ ਲੱਗ ਕੇ ਲੁੱਟੀ ਗਈ ਇਹ ਸਾਡੀ ਜ਼ਿੰਦਗੀ। ਇਹ ਕਹਿੰਦੇ ਇਸ ਵਾਸਤੇ ਇਹਨੂੰ ਬਹੁਤ ਵੱਡਾ ਭਰਮ ਪੈ ਗਿਆ ਮਨ ਦੇ ਵਿੱਚ ਕਿ ਸ਼ਾਇਦ ਸਾਡਾ ਇਹਨਾਂ ਕੱਚਿਆਂ ਤੋਂ ਹੀ, ਸਾਡਾ ਕੱਚੇ ਗੁਰੂਆਂ ਤੋਂ ਹੀ ਪਾਰ ਉਤਾਰਾ ਹੋ ਜਾਏਗਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਭਾਈ ਸਾਨੂੰ ਸਮਝਾਇਆ ਕੱਚੇ ਗੁਰ ਤੇ ਮੁਕਤ ਨਾ ਹੋਈ, ਇਹ ਕੱਚਿਆਂ ਗੁਰੂਆਂ ਤੋਂ ਮੁਕਤੀ ਨਹੀਂ ਮਿਲਣੀ, ਪਰ ਸਾਡਾ ਮਨ ਸਾਡੀ ਬੁੱਧੀ ਜਿਹੜੀ ਹੈ ਇਹ ਭਰਮ ਵਿੱਚ ਪੈ ਕੇ ਲੁੱਟੀ ਗਈ।
ਮਨ ਮੁਖ ਮੋਹੀ ਜਮ ਕਾਲ।
ਤੇ ਭਾਈ ਇਸ ਕਰਕੇ ਜਿਹਨੇ ਮਨ ਨੂੰ ਮੁਖੀ ਬਣਾ ਲਿਆ ਕਿ ਆਹ ਜਗ ਡਿੱਠਾ, ਆਹ ਜਗ ਮਿੱਠਾ, ਅਗਲਾ ਕਿਨ ਡਿੱਠਾ, ਇਸ ਕਰਕੇ ਕਹਿੰਦੇ ਭਾਈ ਇਹ ਜਮਾਂ ਦੇ ਜਾਲ ਵਿੱਚ ਫਸ ਗਈ, ਫਿਰ ਇਹ ਉਹਦੇ ਵਿੱਚ ਫਸੀ ਹੋਈ ਮੋਹੀ ਗਈ।
ਕਹ ਨਾਨਕ ਸੁਣ ਮਨ ਮੇਰੇ।
ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਇਹ ਮਨਾ ਬੜੇ ਪਿਆਰ ਨਾਲ ਕਹਿੰਦੇ ਨੇ, ਵੇਖ ਲਾ ਕਹਿੰਦੇ ਆਹ ਹਾਲਤ ਹੋ ਜਾਂਦੀ ਹੈ, ਇਸ ਕਰਕੇ ਹੇ ਮੇਰੇ ਮਨਾ ਇਸ ਸਾਡੇ ਉਪਦੇਸ਼ ਨੂੰ ਸੁਣਨਾ ਕਰ।
ਉਹ ਸਦਾ ਸੱਚ ਸਮਾਲ।
ਤੂੰ ਨਾ ਭਰਮ ਦੇ ਵਿੱਚ ਪੈ ਜਾਈ, ਭੁਲੇਖੇ 'ਚ ਨਾ ਪੈ ਜਾਈ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ ਕਿ ਨਾ ਉੱਠਾਂ, ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵਾਂ ਕਿ ਹਰੇ ਪੋਤਰੇ ਦਾ ਵਿਆਹ ਕਰਕੇ ਫੇਰ ਛਕਾਂ। ਨਾ ਭਾਈ ਇਸ ਚੱਕਰ 'ਚ ਨਾ ਪੈ ਜਾਈ। ਕਹਿੰਦੇ ਹੇ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ, ਤੂੰ ਸਦਾ ਸੱਚੇ ਨਾਮ ਨੂੰ ਸੰਭਾਲਣਾ ਕਰ, ਸੱਚੇ ਨਾਮ ਦੀ ਮਿੱਤ ਮਰਜ਼ਾਦਾ ਉਹਨੂੰ ਸਾਂਭ ਕੇ ਅਤੇ ਤੂੰ ਭਾਈ ਗੁਰੂ ਕੀ ਮਰਜ਼ਾਦਾ ਦੇ ਵਿੱਚ ਆ ਜਾ, ਗੁਰੂ ਕੀ ਸਿੱਖਿਆ ਨੂੰ ਦ੍ਰਿੜ ਕਰਕੇ ਗੁਰੂ ਦੇ ਲੜ ਲੱਗ ਜਾ।
ਮਨ ਮੇਰੇ ਅੰਤਰ ਤੇਰਾ ਨਿਧਾਨ ਹੈ।
ਹਜ਼ੂਰ ਫਰਮਾਉਂਦੇ ਨੇ ਕਿ ਇਹ ਮਨਾ ਦੇਖੋ ਕਿੱਡਾ ਵੱਡਾ ਪਰਮਾਤਮਾ ਦਾ ਸਾਡੇ ਉੱਪਰ ਫਜ਼ਲ ਹੈ। ਕਹਿੰਦੇ ਇਹ ਮਨਾ ਸਾਡੇ ਅੰਦਰ ਹੀ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ, ਕਿਤੋਂ ਦੂਰ ਲੱਭਣ ਦੀ ਲੋੜ ਨਹੀਂ। ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਤੇਰੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਦੇ ਨਾਮ ਦਾ ਭੰਡਾਰ ਹੈ।
ਬਾਹਰ ਵਸਤ ਨਾ ਪਾਲੋ।
ਇਸ ਕਰਕੇ ਭਾਈ ਤੂੰ ਬਾਹਰ ਜੰਗਲਾਂ ਬੇਲਿਆਂ ਦੇ ਵਿੱਚ ਜਾਂ ਆਪਣੇ ਆਪ ਨੂੰ ਛੱਡ ਕੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣਨਾ ਕਰ। ਜਿਹਦੇ ਤੂੰ ਆਪੋ ਆਪਣੇ ਆਪ ਨੂੰ ਛੱਡ ਕੇ ਤੇ ਤੂੰ ਹੋਰ ਨਾ ਕੱਚਿਆਂ ਪਿੱਲਿਆਂ ਦੇ ਧਾਰੀਆਂ ਵਿਸ਼ਿਆ ਵਿਕਾਰੀਆਂ ਦੇ ਮਗਰ ਤੁਰਿਆ ਫਿਰਦਾ ਹੈ, ਉੱਥੇ ਭਾਈ ਤੂੰ ਜਾ ਕੇ ਫਸ ਜਾਏਗਾ। ਇਸ ਵਾਸਤੇ ਬਾਹਰ ਵਸਤ ਨਾ ਭਾਲ। ਜੋ ਕਸਤੂਰੀ, ਮੈਂ ਕਹਿੰਦੇ ਭਾਈ ਜਿਵੇਂ ਕਸਤੂਰੀ ਮ੍ਰਿਗ ਦੇ ਨਾਭੀ ਵਿੱਚ ਹੁੰਦੀ ਹੈ ਤੇ ਉਹ ਭਰਮ ਦਾ ਮਾਰਿਆ ਬੀਆਂ ਬਾਣਾਂ ਦੇ ਵਿੱਚ ਰੇਤ ਦੇ ਪਹਾੜਾਂ ਵਿੱਚ ਦੌੜਦਾ ਅੱਗੇ ਤੋਂ ਅੱਗੇ ਦੌੜਦਾ, ਜਿਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ, ਮ੍ਰਿਗ ਤ੍ਰਿਸ਼ਨਾ ਦੇ ਮਗਰ ਹੀ ਤੁਰਿਆ ਫਿਰਦਾ ਹੈ। ਇਸ ਵਾਸਤੇ ਹੇ ਮੇਰੇ ਪਿਆਰੇ ਮਨਾ ਤੂੰ ਨਾ ਭੁੱਲ ਜਾਈ, ਤੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਇਸ ਕਰਕੇ ਜਦੋਂ ਤੂੰ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ 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 ਜਪੇਗਾ ਤੇ ਤੇਰੇ ਹਿਰਦੇ ਵਿੱਚ ਪਏ ਮਨ ਦੇ ਨਾਲ ਨਾਮ ਦੇ ਨਾਲ ਤੇਰੀ ਲਿਵ ਜੁੜ ਜਾਵੇਗੀ।
ਜੋ ਭਾਵੈ ਸੋ ਪੁੰਚ ਤੂੰ।
ਤੇ ਜਦੋਂ ਭਾਈ ਤੇਰਾ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਤੇਰੇ ਹਿਰਦੇ ਵਿੱਚ ਪਏ ਨਾਮ ਦੇ ਨਾਲ ਉਹਦੀ ਅੰਦਰੋਂ ਤਾਰ ਜੁੜ ਗਈ, ਉਹਦਾ ਲਿਵ ਜੁੜ ਗਈ, ਤੇਰੀ ਸੁਰਤੀ ਉਹਦੇ ਨਾਲ ਜੁੜ ਗਈ, ਤੇ ਫਿਰ ਜਿਹੜੇ ਜਿਹੋ ਜਿਹੇ ਫਲ ਤੂੰ ਚਾਹੇਗਾ ਉਹੋ ਜਿਹੇ ਫਲ ਤੈਨੂੰ ਪ੍ਰਾਪਤ ਹੋ ਜਾਣਗੇ, ਉਹੋ ਜਿਹੇ ਫਲ ਤੂੰ ਛਕ ਸਕਦਾ ਹੈ, ਉਹੋ ਜਿਹੇ ਫਲ ਪ੍ਰਾਪਤ ਕਰ ਸਕਦਾ ਹੈ।
ਗੁਰਮੁਖ ਨਜ਼ਰ ਨਿਹਾਲ।
ਕਿਉਂਕਿ ਭਾਈ ਤੂੰ ਗੁਰੂ ਨੂੰ ਮੁੱਖ ਮੰਨ ਲਿਆ, ਗੁਰੂ ਨੂੰ ਮੁਖੀ ਮੰਨ ਕੇ ਗੁਰੂ ਦਾ ਹੁਕਮ ਮੰਨ ਲਿਆ, ਗੁਰੂ ਦਾ ਬਚਨ ਮੰਨ ਲਿਆ, ਤੇ ਜਦੋਂ ਗੁਰੂ ਦਾ ਬਚਨ ਮੰਨ ਕੇ ਗੁਰਸਿੱਖੀ ਧਾਰਨ ਕੀਤੀ ਤੇ ਫਿਰ ਭਾਈ ਤੂੰ ਨਦਰੀ ਨਜ਼ਰ ਨਿਹਾਲ ਹੋ ਜਾਵੇਗਾ।
ਗੁਰਮੁਖ ਨਜ਼ਰ ਨਿਹਾਲ ਮਨ ਮੇਰੇ।
ਹੇ ਮੇਰੇ ਮਨਾ ਜੇ ਤੂੰ ਗੁਰੂ ਨੂੰ ਧਾਰਨ ਕਰ ਲਿਆ, ਗੁਰੂ ਦੀ ਆਗਿਆ ਮੰਨ ਲਈ, ਕੰਮ ਕਹਿੰਦੇ ਮਹਾਰਾਜ ਕਹਿੰਦੇ ਔਖਾ ਹੈ, ਔਖਾ ਕੰਮ ਕਰਨ ਵਾਸਤੇ ਤੈਨੂੰ ਮਿਹਨਤ ਕਰਨੀ ਪੈਣੀ ਹੈ, ਕਿਉਂਕਿ ਆਖਣੇ ਔਖਾ ਸਾਚਾ ਨਾਉ, ਜਿੱਥੇ ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਾਣ, ਇਹ ਬਾਤ ਕਠੈਨੀ ਕਠਣ ਹੈ ਗੱਲ ਇਹ। ਪਰ ਭਾਈ ਕਹਿੰਦੇ ਜਦੋਂ ਤੂੰ ਇਸ ਮਾਰਗ ਤੇ ਚੱਲੇਗਾ, ਨਿਤਾ ਪ੍ਰਤੀ ਪਰਮਾਤਮਾ ਦਾ ਨਾਮ ਜਪੇਗਾ, ਸਿਮਰਨ ਕਰੇਗਾ, ਤੇ ਰੋਜ਼ਾਨਾ ਅਰਦਾਸ ਕਰੇਗਾ ਤੇ ਹੱਥ ਜੋੜ ਕੇ ਕਹੇਗਾ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਏ। ਮਹਾਰਾਜ ਆਪੇ ਹੀ ਤਰਸ ਕਰੋ, ਸਾਡੇ 'ਚ ਕਿਹੜੇ ਗੁਣ ਨੇ, ਅਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ, ਨਾਮ ਬਖਸ਼ ਦੇਣਗੇ।
ਹਰ ਨਾਮ ਸਿਖਾਈ।
ਅਤੇ ਫਿਰ ਭਾਈ ਕਹਿੰਦੇ ਜਦੋਂ ਪਰਮਾਤਮਾ ਨੇ ਤੇਰੇ 'ਤੇ ਕਿਰਪਾ ਕੀਤੀ, ਗੁਰੂ ਨੂੰ ਮੁੱਖ ਮੰਨ ਲਿਆ, ਤੇ ਤੇਰਾ ਨਾਮ ਤੇਰੀ ਸਹਾਇਤਾ ਕਰਨ ਨੂੰ ਸਮਰੱਥ ਹੋਵੇਗਾ।
ਮਨ ਮੁਖ ਅੰਦਲੇ ਗਿਆਨ ਵੇ ਹੋਣੇ।
ਕਹਿੰਦੇ ਭਾਈ ਜਿਹੜੇ ਮਨ ਨੂੰ ਮੁਖੀ ਮੰਨ ਲੈਂਦੇ ਨਾ, ਇਹਨਾਂ ਦੇ ਅੰਦਰ ਗਿਆਨ ਦੇ ਮਤਬੁੱਧ ਨੇਤਰ ਨਹੀਂ ਹੈਗੇ, ਇਹ ਤੇ ਗਿਆਨ ਤੋਂ ਖਾਲੀ ਹੈ, ਗਿਆਨ ਵੀ ਹੋਣੇ, ਗਿਆਨ ਤੋਂ ਖਾਲੀ ਇਹਨਾਂ ਦੇ ਅੰਦਰ ਗਿਆਨ ਨਹੀਂ ਕਿ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ। ਉਹ ਵਿਚਾਰੇ ਕਿਹਾ ਕਰਿਆ ਜੇ ਭਾਗ ਤੁਰ ਮੰਦੇ। ਆਪਾਂ ਕਈ ਵਾਰੀ ਮਨ ਵਿੱਚ ਸੋਚਦੇ ਹਾਂ ਵੀ ਫਲਾਨਾ ਗੁਰਦੁਆਰੇ ਹੀ ਨਹੀਂ ਜਾਂਦਾ, ਉਹਨੇ ਅੰਮ੍ਰਿਤ ਛਕਿਆ ਹੀ ਨਹੀਂ, ਦਾੜੀ ਹੀ ਨਹੀਂ ਰੱਖਦਾ, ਅਤੇ ਮਹਾਰਾਜ ਕਹਿੰਦੇ ਭਾਈ ਉਹ ਗਿਆਨ ਤੋਂ ਖਾਲੀ ਹੈ, ਉਹਨਾਂ ਨੂੰ ਗਿਆਨ ਨਹੀਂ ਕਿ ਅਸੀਂ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨਣਾ ਹੈ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ, ਉਹ ਗਿਆਨ ਤੋਂ ਵੀ ਹੁਣੇ ਖਾਲੀ ਹਨ।
ਦੂਜਾ ਭਾਏ ਖਵਾਈ।
ਪਰ ਕੀ ਭਾਈ ਉਹਨੂੰ ਲਾਭ ਕੀ ਹੋਵੇਗਾ? ਕਹਿੰਦੇ ਦੁਬਧਾ ਵਿੱਚ ਪੈ ਕੇ ਉਹ ਆਪਣੀ ਜ਼ਿੰਦਗੀ ਨੂੰ ਖੁਆਰ ਕਰ ਲੈਣਗੇ। ਜਿਹੜਾ ਮਨੁੱਖਾ ਜਨਮ ਉਹਨਾਂ ਨੂੰ ਏਡਾ ਵੱਡਾ ਕੀਮਤੀ ਹੀਰਾ ਪ੍ਰਾਪਤ ਹੋਇਆ ਸੀ, ਤੋ ਕੌਡੀਆਂ ਦੇ ਬਦਲੇ ਸਾਧ ਸੰਗਤ ਇਹਦੀ ਕੀਮਤ ਘੱਟੇ 'ਚ ਰੋਲ ਕੇ ਚਲੇ ਜਾਣਗੇ।
ਬਿਨ ਨਾਵੈ ਕੋ ਛੁਟੈ ਨਾਹੀ।
ਸਤਿਗੁਰੂ ਜੀ ਫਰਮਾਉਂਦੇ ਨੇ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਜੇ ਕੋਈ ਕਹਿੰਦਾ ਨਾ ਕਿ ਮੈਂ ਤੁਹਾਡਾ ਛੁਟਕਾਰਾ ਕਰਾ ਦਾਂਗਾ, ਮੈਂ ਪਾਰ ਉਤਾਰਾ ਕਰ ਦੂੰ, ਮੈਂ ਤੁਹਾਨੂੰ ਸੱਚਖੰਡ ਦੇ ਦੂੰ, ਮੈਂ ਮੁਕਤੀ ਦੇ ਦੂੰ, ਕਹਿੰਦੇ ਝੂਠ ਬੋਲਦੇ ਆ। ਬਿਨਾਂ ਪਰਮਾਤਮਾ ਦੇ ਨਾਮ ਦੇ ਨਾਮ ਜਪਣ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ ਅਤੇ ਨਾ ਹੋਵੇਗੀ, ਇਸ ਕਰਕੇ ਸਾਨੂੰ ਨਾਮ ਨਾਲ ਜੋੜਿਆ ਨਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਤਰੀਕਾ ਹੀ ਨਹੀਂ। ਇਹ ਤਾਂ ਸੌਖੇ ਤੋਂ ਸੌਖਾ ਤਰੀਕਾ ਦੱਸਿਆ ਹੈ ਕਿ ਸੰਧਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ, ਮੁਕਤੀ ਦਾ ਆਧਾਰ ਦੱਸਿਆ ਹੈ। ਤੁਸੀਂ ਗ੍ਰਹਿਸਥ ਵਿੱਚ ਰਹਿੰਦਿਆਂ, ਘਰ ਵਾਲੀ ਨਾਲ ਰਹਿੰਦਿਆਂ, ਬੱਚਿਆਂ ਨਾਲ, ਮਾਤਾ ਪਿਤਾ ਦੀ ਸੇਵਾ ਕਰਦਿਆਂ, ਅਤੇ ਜੇ ਤੁਸੀਂ ਹੁਕਮ ਮੰਨ ਲਵੋ, ਪਰਮਾਤਮਾ ਦਾ ਨਾਮ ਜਪੋ, ਅਤੇ ਫਿਰ ਸਾਰੀਆਂ ਪ੍ਰਾਪਤੀਆਂ ਮੁਕਤੀ ਦੀਆਂ ਪਰਮਾਤਮਾ ਦੇ ਨਾਮ ਵਿੱਚ ਹੈ, ਨਾਮ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ।
ਸਭ ਬਾਧੀ ਜਮਕਾਲ।
ਤੇ ਭਾਈ ਕਹਿੰਦੇ ਬਾਕੀ ਦੇਖ ਲਓ, ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਣਗੇ, ਸਾਰੇ ਜਮਕਾਲ ਦੀ ਫਾਈ ਤੋਂ ਬਾਹਰ ਨਹੀਂ ਹੈਗੇ। ਜਮਕਾਲ ਦੇ ਅੰਦਰ, ਜਮਾਂ ਦੀ ਫਾਈ ਦੇ ਅੰਦਰ ਫਸੇ ਹੋਏ ਨੇ ਸਾਰੇ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ।
ਨਾਨਕ ਅੰਤਰ ਤੇਰਾ ਨਿਧਾਨ ਹੈ।
ਇਸ ਵਾਸਤੇ ਹੈ ਭਾਈ ਸਤਿਗੁਰੂ ਜੀ ਫਰਮਾਉਂਦੇ, ਇਹ ਗੁਰਮੁਖਾ ਤੇਰੇ ਅੰਦਰ ਹੀ, ਤੇਰੇ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ, ਤੇਰੇ ਸਰੀਰ ਦੇ ਅੰਦਰ ਹੀ ਪਰਮਾਤਮਾ ਦਾ ਨਾਮ ਪਿਆ ਹੈ।
ਤੂੰ ਬਾਹਰ ਵਸਤ ਨਾ ਭਾਲ।
ਤੂੰ ਇਸ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ, ਤੂੰ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਚੌਂਕੜਾ ਮਾਰ, ਤੇ ਐਨ ਲਿਵ ਜੋੜ ਕੇ ਜਪ ਨਮਸਤ ਵੰਗ ਕਾਲੇ, ਨਮਸਤ ਵੰਗ ਕਿਰਪਾਲੇ, ਤੇ ਇਹ ਤੇ ਤੇਰੇ ਨਾਲ ਹੀ ਅੰਦਰ ਅੰਦਰ ਲਿਵ ਜੁੜੇ ਗਏ, ਤੇ ਤੂੰ ਵਸਤ ਬਾਹਰ ਭਾਲਣ ਜਾਏਗਾ? ਨਹੀਂ ਭਾਈ, ਘਰ ਦੇ ਵਿੱਚ ਹੀ ਪਰਮਾਤਮਾ ਨੇ ਰੰਗ ਲਾਏ ਹੋਏ ਨੇ, ਇਸ ਵਾਸਤੇ ਤੂੰ ਇਸ ਏਡੀ ਕੀਮਤੀ ਵਸਤੂ ਨੂੰ, ਪਰਮਾਤਮਾ ਦੇ ਨਾਮ ਨੂੰ ਬਾਹਰ ਨਾ ਭਾਲਣਾ ਕਰ।
ਮਨ ਮੇਰਿਆ ਜਨਮ ਪਦਾਰਥ ਪਾਏ ਕੈ।
ਕਹਿੰਦੇ ਭਾਈ ਇਹ ਜਿਹੜਾ ਜਨਮ ਹੈ ਨਾ, ਜਿਵੇਂ ਨਾਮ ਪਦਾਰਥ ਹੈ, ਜਨਮ ਪਦਾਰਥ ਹੈ, ਗਿਆਨ ਪਦਾਰਥ ਹੈ, ਇਹ ਪਦਾਰਥ ਮੰਨੇ ਗਏ ਨੇ। ਕਹਿੰਦੇ ਇਹ ਮੇਰੇ ਮਨਾ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਕਰਕੇ
ਇੱਕ ਸੱਚ ਲੱਗੇ ਵਾਪਾਰਾ।
ਇੱਕ ਗੁਰਮੁਖ ਪਿਆਰੇ ਹੈ ਜਿਹੜੇ ਸੱਚੇ ਨਾਮ ਦੇ ਵਪਾਰ ਵਿੱਚ ਲੱਗ ਗਏ, ਉਹ ਵਣਜਗੀ ਕਰਦੇ ਨੇ, ਆਪ ਨਾਮ ਜਪਦੇ ਨੇ, ਹੋਰਨਾਂ ਨੂੰ ਨਾਮ ਜਪਾਉਂਦੇ ਨੇ, ਨਾਮ ਜਪਣ ਵਾਸਤੇ ਪ੍ਰੇਰਨਾ ਕਰਦੇ ਨੇ, ਅਤੇ ਉਹਨਾਂ ਦਾ ਆਪਣਾ ਨਾਮ ਜਪ ਜਪ ਕੇ ਆਪਣਾ ਵੀ ਜੀਵਨ ਬਣਿਆ ਹੋਇਆ ਹੈ। ਕਹਿੰਦੇ ਭਾਈ ਇੱਕ ਗੁਰਮੁਖ ਪਿਆਰੇ ਉਹ ਹੈ ਜਿਹੜੇ ਮਨੁੱਖਾ ਜਨਮ ਨੂੰ ਸਫਲਾ ਕਰਦੇ ਨੇ।
ਸਤਿਗੁਰ ਸੇਵਨ ਆਪਣਾ।
ਤੇ ਫਿਰ ਕਹਿੰਦੇ ਭਾਈ ਉਹ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਆ, ਜਿਹਦੇ ਪ੍ਰਥਾਏ ਸਤਿਗੁਰੂ ਨੇ, ਪੂਰੇ ਸਤਿਗੁਰੂ ਨੇ ਸਾਨੂੰ ਜੋੜਿਆ ਨਾ। ਮਹਾਰਾਜ ਨੇ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਉਹ ਆਪਣੇ ਗੁਰੂ ਦਾ ਸੇਵਨ ਕਰਦੇ ਹਨ, ਸਿਮਰਨ ਕਰਦੇ ਹਨ, ਸੇਵਾ ਕਰਦੇ ਹਨ।
ਅੰਤਰ ਸ਼ਬਦ ਅਪਾਰਾ,
ਕਿਉਂਕਿ ਸਤਿਗੁਰੂ ਤੋਂ ਸਾਨੂੰ ਇਹ ਬਖਸ਼ਿਸ਼ ਹੋਈ ਕਿ ਪਾਰਾਵਾਰ ਤੋਂ ਰਹਿਤ ਜੋ ਗੁਰੂ ਕਾ ਸ਼ਬਦ ਹੈ, ਕਿਉਂਕਿ ਸ਼ਬਦ ਹੀ ਗੁਰੂ ਹੈ ਨਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜੱਗ ਬੌਰਾਨ, ਸ਼ਬਦ ਤੋਂ ਬਿਨਾਂ ਜੱਗ ਜਿਹੜਾ ਬੌਰਾ ਕਮਲਾ ਹੋਇਆ ਫਿਰਦਾ। ਇਸ ਵਾਸਤੇ ਉਹਨਾਂ ਨੇ ਆਪਣੇ ਗੁਰੂ ਦਾ ਸਿਮਰਨ ਕੀਤਾ ਹੈ ਤੇ ਇਸ ਸ਼ਬਦ ਦੀ ਪ੍ਰਾਪਤੀ ਕਰ ਲਈ ਜਿਹੜਾ ਪਾਰਾਵਾਰ ਤੋਂ ਰਹਿਤ ਹੈ।
ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ,
ਕਹਿੰਦੇ ਭਾਈ ਅੰਦਰ ਸ਼ਬਦ ਪਿਆਰਾ ਪਿਆ ਮਹਾਰਾਜ ਸੱਚੇ ਪਾਤਸ਼ਾਹੀ ਦਾ, ਤੇ ਸ਼ਬਦ ਅਪਾਰਾ, ਇਹ ਜਿਹੜਾ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਪਾਰਾਵਾਰ ਨਹੀਂ ਕੋਈ। ਤੇ ਸਾਧ ਸੰਗਤ ਜੀ ਜਿਹੜਾ ਗੁਰੂ ਕਾ ਸ਼ਬਦ ਜਪ ਜਪ ਕੇ ਇਹਦੇ ਨਾਲ ਜੁੜ ਗਿਆ, ਉਸ ਗੁਰਮੁਖ ਪਿਆਰੇ ਦੇ ਅੰਦਰ ਜਿਹੜੀ ਸ਼ਕਤੀ ਆਉਂਦੀ ਹੈ ਨਾ, ਉਹ ਵੀ ਪਾਰਾਵਾਰ ਤੋਂ ਰਹਿਤ ਹੁੰਦੀ ਹੈ। ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਕਿ ਕਿੰਨੀ ਕੁ ਸ਼ਕਤੀ ਦਾ ਇਹ ਮਾਲਕ ਹੈ। ਸੰਤ ਭਗਤ ਬੇਅੰਤ ਸੰਤਾਂ ਦੀਆਂ ਸਾਖੀਆਂ, ਬੇਅੰਤ ਭਗਤਾਂ ਦੀਆਂ ਸਾਖੀਆਂ ਆਪਣੇ ਸਾਹਮਣੇ ਸਤਿਗੁਰੂ ਪਾਤਸ਼ਾਹ ਜੀ ਨੇ ਅੰਕਿਤ ਕੀਤੀਆਂ ਨੇ, ਉਹ ਬੇਅੰਤ ਸ਼ਕਤੀਆਂ ਦੇ ਮਾਲਕ ਬਣ ਜਾਂਦੇ ਹੈ। ਕਿਉਂਕਿ ਗੁਰੂ ਕਾ ਸ਼ਬਦ ਅਪਾਰਾ, ਉਹ ਸ਼ਬਦ ਵੀ ਪਾਰਾਵਾਰ ਤੋਂ ਰਹਿਤ ਹੈ, ਤੇ ਸ਼ਬਦ ਨੂੰ ਜਪਣ ਵਾਲੇ, ਸ਼ਬਦ ਦੇ ਵਿੱਚ ਭੇਦ ਹੋਣ ਵਾਲੇ ਗੁਰੂ ਕੇ ਪਿਆਰੇ ਵੀ ਬੇਅੰਤ ਸ਼ਕਤੀਆਂ ਦੇ ਮਾਲਕ ਬਣ ਜਾਂਦੇ ਹਨ।
ਨਾਮੇ ਨੌ ਨਿਧ ਪਾਈ,
ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਨੌ ਨਿਧੀਆਂ ਪ੍ਰਾਪਤ ਕਰ ਲਈਆਂ।
ਮਨਮੁਖ ਮਾਇਆ ਮੋਹ ਵਿਆਪੇ,
ਜਿਹੜੇ ਮਨਮੁਖ ਹੈ ਭਾਈ, ਉਹ ਤਾਂ ਮੋਹ ਦੇ ਵਿੱਚ ਹੀ ਖਚਤ ਹੋ ਗਏ। ਉਹਨਾਂ ਨੇ ਮੋਹ ਦੇ ਵਿੱਚ ਪੈ ਕੇ ਹੀ ਆਪਣੀ ਜ਼ਿੰਦਗੀ ਖੱਜਲ ਕਰ ਲਈ।
ਦੁੱਖ ਸੰਤਾਪੇ ਦੂਜਾ ਪਤ ਗਵਾਈ,
ਮਨਮੁਖ ਮੋਹ ਵਿਆਪੇ ਦੁੱਖ ਸੰਤਾਪੇ, ਕਹਿੰਦੇ ਭਾਈ ਤੇ ਉਹਨਾਂ ਨੂੰ ਫਿਰ ਦੁੱਖ ਹੀ ਲੱਗੇਗਾ ਨਾ। ਜਦੋਂ ਮਾਇਆ ਵਿੱਚ ਖਚਤ ਹੋਏ, ਵਿਕਾਰਾਂ ਵਿੱਚ ਖਚਤ ਹੋ ਗਏ ਤੇ ਮਾਇਆ ਦੀ ਦੁਰਵਰਤੋਂ ਕਰਨ, ਕਹਿੰਦੇ ਕਾਰਨ, ਤੇ ਫਿਰ ਉਹਨਾਂ ਨੂੰ ਦੁੱਖ ਹੀ ਦੁੱਖ ਪ੍ਰਾਪਤ ਹੋਏ। ਤੇ ਦੂਜੇ ਭਾਜ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਮਨੁੱਖਾ ਜਨਮ ਸੀ ਉਹ ਵੀ ਭਾਈ ਲੇਖੇ ਵਿੱਚ ਨਾ ਲਾ ਸਕੇ।
ਹਉਮੈ ਮਾਰ ਸੱਚ ਸ਼ਬਦ ਸਮਾਨੇ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਸਭ ਤੋਂ ਵੱਡਾ ਕਾਰਜ ਹੈ ਜਿਹੜੀ ਹਉਮੈ ਨੂੰ ਮਾਰਨੀ ਹੈ। ਮਹਾਰਾਜ ਕਹਿੰਦੇ ਭਾਈ ਗੁਰੂ ਕੇ ਸਿੱਖ ਨੂੰ ਹੁਕਮ ਕੀ ਹੈ, ਹਉ ਹਉ ਮੈਂ ਵਿੱਚੋਂ ਖੋਵੈ ਦੂਜਾ ਮਿਟੈ ਇੱਕੋ ਹੋਵੈ। ਤੇ ਇਹਦਾ ਜਿਹੜਾ ਹਉਮੈ ਨੂੰ ਮਾਰਨ ਦਾ ਸਾਧਨ ਪਰਮਾਤਮਾ ਦਾ ਨਾਮ ਜਪਣਾ ਹੀ ਹੈ, ਸੇਵਾ ਕਰਨੀ ਹੈ। ਤੇ ਨਹੀਂ ਤੇ ਭਾਈ ਕਹਿੰਦੇ ਜੇ ਹੰਕਾਰ ਨਾਲ ਕਰੋ ਨਾ ਕਿ ਮੈਂ ਹਉਮੈ ਮਾਰ ਲਈ ਹੈ, ਮੇਰਾ ਸਰੀਰ ਵੱਢ ਕੇ ਵੇਖ ਲਓ, ਮੇਰੇ ਸਰੀਰ ਦੇ ਵਿੱਚੋਂ ਹਉਮੈ ਦੀ ਤੁਹਾਨੂੰ ਇੱਕ ਅੰਸ਼ ਵੀ ਨਹੀਂ ਮਿਲੇਗੀ। ਤੇ ਮਹਾਰਾਜ ਕਹਿੰਦੇ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹਉਮੈ ਮੈਲ ਨਾ ਜਾਵੇ, ਫਿਰ ਵੀ ਨਹੀਂ ਹਉਮੈ ਜਾ ਸਕਦੀ। ਇਹ ਤਾਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਨਾਮ ਜਪ ਕੇ ਸਤਿਗੁਰੂ ਦੇ ਭਾਣੇ ਵਿੱਚ ਰਹਿ ਕੇ ਪ੍ਰਸੰਨਤਾ ਦੇ ਨਾਲ ਅਰਦਾਸ ਕਰਾਂਗੇ ਤੇ ਫਿਰ ਹਉਮੈ ਦਾ ਖਾਤਮਾ ਹੋਵੇਗਾ।
ਸਾਚਰ ਤੇ ਅਦਕਾਈ,
ਤੇ ਉਹ ਭਾਈ ਸੱਚੇ ਨਾਮ ਦੇ ਵਿੱਚ ਰੰਗੇ ਹੋਣ ਕਰਕੇ ਅਦਕਾਈ ਬਹੁਤਾ ਹੀ ਆਨੰਦ ਪ੍ਰਾਪਤ ਕਰਦੇ ਹਨ।
ਨਾਨਕ ਮਾਨਸ ਜਨਮ ਦੁਲੰਬ ਹੈ,
ਤੇ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਹੜਾ ਮਨੁੱਖਾ ਜਨਮ ਹੈ ਇਹ ਦੁਰਲੱਭ ਹੈ ਮਨੁੱਖਾ ਜਨਮ, ਕਿਉਂਕਿ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੰਗ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰਾਏ ਬੋਰ ਨਾ ਲੱਗੇ ਡਾਰ। ਕਹਿੰਦੇ ਭਾਈ ਇਹ ਮਨੁੱਖਾ ਜਨਮ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦਿੱਤਾ ਹੈ, ਅਸੀਂ ਆਪਣੇ ਜ਼ੋਰ ਨਾਲ ਥੋੜ੍ਹੀ ਲੈ ਲਿਆ। ਇਹ ਤੇ ਭਾਈ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਆਪਾਂ ਨੂੰ ਵਾਰੀ ਮਿਲ ਗਈ ਪਰਮਾਤਮਾ ਦਾ ਨਾਮ ਜਪਣ ਦੀ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਮਨੁੱਖਾ ਜਨਮ ਜਿਹੜਾ ਹੈ ਇਹ ਬੇਕੀਮਤਾ ਹੈ, ਇਹਦੀ ਕੋਈ ਕੀਮਤ ਨਹੀਂ ਹੈ।
ਸਤਿਗੁਰ ਬੂਝ ਬੁਝਾਈ,
ਇਹ ਭਾਈ ਸਮਝ ਕਿਹਨੇ ਦਿੱਤੀ? ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਮਝ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਮਨ ਮੇਰੇ ਸਤਿਗੁਰ ਸੇਵਨ ਆਪਣਾ,
ਇਹ ਮੇਰੇ ਪਿਆਰੇ ਮਨਾ ਆਪਣੇ ਸਤਿਗੁਰੂ ਦਾ ਸਿਮਰਨ ਕਰ।
ਸੇ ਜਨ ਵੱਡ ਭਾਗੀ ਰਾਮ,
ਜਿਨ੍ਹਾਂ ਨੇ ਭਾਈ ਆਪਣੇ ਵਾਹਿਗੁਰੂ ਦਾ ਸਿਮਰਨ ਕੀਤਾ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਨ੍ਹਾਂ ਨੇ ਆਪਣੇ ਪ੍ਰਭੂ ਦੀ ਸੇਵਾ ਕੀਤੀ ਹਨ ਸੇ ਜਨ ਵਡ ਭਾਗੀ ਰਾਮ, ਕਹਿੰਦੇ ਭਾਈ ਉਹ ਵੱਡਿਆਂ ਭਾਗਾਂ ਵਾਲੇ ਹੈ, ਉਹਨਾਂ ਦਾ ਵੱਡਾਪਣ ਹਮੇਸ਼ਾ ਵਾਸਤੇ ਟੁੱਟ ਗਿਆ। ਕਦੇ ਨਹੀਂ ਕਹਿੰਦੇ ਕਿ ਅਸੀਂ ਵੱਡੇ ਹਾਂ, ਸਾਨੂੰ ਸਭ ਤੋਂ ਪਹਿਲਾਂ ਸਰੂਪਾ ਦਿਓ, ਸਾਨੂੰ ਮੂਹਰੇ ਬਿਠਾਓ, ਸਾਡਾ ਸਨਮਾਨ ਕਰੋ। ਉਹਨਾਂ ਦਾ ਵੱਡਾਪਣ ਵੀ ਟੁੱਟ ਗਿਆ ਤੇ ਉਹ ਵੱਡੇ ਭਾਗਾਂ ਵਾਲੇ ਬਣ ਗਏ।
ਜੋ ਮਨ ਮਾਰ ਆਪਣਾ,
ਹਜ਼ੂਰ ਫਰਮਾਉਂਦੇ ਭਾਈ ਜਿਹੜਾ ਆਪਣੇ ਮਨ ਨੂੰ ਵਿਸ਼ਿਆਂ ਵਿਕਾਰਾਂ ਵਾਲੇ ਪਾਸੋਂ ਮਾਰ ਲਵੇ,
ਸੇ ਪੁਰਖ ਵੈਰਾਗੀ ਰਾਮ।
ਉਹ ਪੁਰਖ ਭਾਈ ਅਸਲੀ ਵੈਰਾਗ ਨੂੰ ਧਾਰਨ ਕਰਦੇ ਆ, ਜਿਹੜੇ ਆ ਵਿਰਾਗੀ ਵਿਰਾਗੀ ਤੁਰੇ ਫਿਰਦੇ ਨੇ, ਆਪਣੇ ਆਪ ਨੂੰ ਵਿਰਾਗੀ ਘਾਉਂਦੇ ਨੇ, ਕਹਿੰਦੇ ਅਸਲੀ ਏ ਪਰਮਾਤਮਾ ਦੇ ਨਾਮ ਤੋਂ ਸੱਖਣੇ ਹਨ।
ਸੇ ਜਨ ਵੈਰਾਗੀ ਸੱਚ ਲੇਵ ਲਾਗੀ,
ਅਸਲ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਸੇ ਜਨ ਵੈਰਾਗੀ ਸੱਚ ਲਿਵ ਲਾਗੀ, ਉਹ ਅਸਲ ਵਿਰਾਗੀ ਹੈ ਜਿਨ੍ਹਾਂ ਦੀ ਸੱਚੇ ਨਾਮ ਦੇ ਵਿੱਚ ਲਿਵ ਜੁੜ ਗਈ।
ਆਪਣਾ ਆਪ ਪਛਾਣਿਆ,
ਉਹਨਾਂ ਨੇ ਭਾਈ ਆਪਣਾ ਆਪ ਪਛਾਣ ਲਿਆ, ਉਹਨਾਂ ਨੇ ਪਤਾ ਲੱਗ ਗਿਆ ਕਿ ਅਸੀਂ ਪਰਮਾਤਮਾ ਦੀ ਅੰਸ਼ ਹਾਂ, ਇਹ ਸਾਡਾ ਮਨ ਹੈ ਜਿਹੜਾ ਇਹ ਪਰਮਾਤਮਾ ਦੀ ਅੰਸ਼ ਹੈ। ਉਹਨਾਂ ਨੇ ਆਪਣੇ ਆਪ ਦੀ ਪਛਾਣ ਕਰ ਲਈ, ਸਾਧ ਸੰਗਤ ਜਿਨ੍ਹਾਂ ਨੇ ਆਪਣੇ ਆਪ ਦੀ ਪਛਾਣ ਕਰ ਲਈ, ਪਰਮਾਤਮਾ ਵਿੱਚ ਭੇਦ ਹੋ ਗਏ, ਉਹ ਨਾ ਕਿਸੇ ਤੋਂ ਡਰਦੇ ਨੇ, ਭੈ ਕਾਹੂ ਕੋ ਦੇਤ ਨਹਿ ਨਾ ਭੈ ਮਾਨ ਧਿਆਨ, ਕਦਾ ਵਾਸਤੇ ਨਾ ਕਿਸੇ ਨੂੰ ਡਰਾਉਂਦੇ ਆ ਤੇ ਨਾ ਕਿਸੇ ਤੋਂ ਡਰਦੇ ਆ। ਅੱਜ ਸਾਧ ਸੰਗਤ ਜੀ 6 ਜੂਨ ਦਾ ਦਿਹਾੜਾ, 6 ਜੂਨ ਸਾਰਾ ਦੁਨੀਆ ਵਿੱਚ ਵਸਿਆ ਹੋਇਆ ਸਿੱਖ ਜਗਤ ਜਾਣਦਾ ਹੈ ਕਿ 6 ਜੂਨ ਨੂੰ ਇਸ ਪਾਵਨ ਸਥਾਨ ਤੇ ਹਿੰਦੁਸਤਾਨ ਦੀ ਇੰਦਰਾ ਗਾਂਧੀ ਸਰਕਾਰ ਨੇ, ਕਾਂਗਰਸ ਸਰਕਾਰ ਨੇ ਕਈ ਤਰ੍ਹਾਂ ਦੇ ਮਨਸੂਬੇ ਬਣਾਏ। ਕੱਲ੍ਹ ਵੀ ਦਾਸ ਨੇ ਕੁਝ ਬੇਨਤੀਆਂ ਕੀਤੀਆਂ ਸੀ ਕਿ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ, ਖਾਸ ਕਰਕੇ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ, ਉਹਨਾਂ ਨੇ ਆਪਣੇ ਕਰ ਕਬਲਾਂ ਤੋਂ ਚਲਾਈ ਹੋਈ ਦਮਦਮੀ ਟਕਸਾਲ ਨੂੰ ਖਤਮ ਕਰਨ ਵਾਸਤੇ, ਤਾਂ ਕਿ ਸਿੱਖੀ ਦਾ ਬੋਲਬਾਲਾ ਕਰਨ ਵਾਲਾ ਕੋਈ ਰਵੇ ਹੀ ਨਾ, ਸੱਚ ਦੀ ਗੱਲ ਕਰਨ ਵਾਲਾ ਨਾ ਕੋਈ ਰਵੇ, ਅਤੇ ਸਿੱਖ ਕੌਮ ਦੇ ਵਿੱਚ ਜਿਹੜੀ ਆਜ਼ਾਦੀ ਦੀ ਭਾਵਨਾ ਉਹ ਖਤਮ ਕਰ ਦਿੱਤੀ ਜਾਵੇ। ਇਸ ਕਰਕੇ ਦੂਰ ਦੁਰੀਡੇ ਥਾਵਾਂ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਮਾਡਲ ਬਣਾਏ, ਉਹਨਾਂ ਦੇ ਉੱਪਰ ਅਭਿਆਸ ਕੀਤਾ ਕਿ ਕਿਵੇਂ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਹੈ। ਪਰ ਇੱਕ ਮੈਂ ਬੇਨਤੀ ਕਰ ਦੇਵਾਂ, ਅੱਜ ਤੱਕ ਸਿੱਖ ਕੌਮ ਨੂੰ ਨਹੀਂ ਦੱਸਿਆ ਗਿਆ ਕਿ ਇਹ ਹਮਲਾ ਕੀਤਾ ਕਿਉਂ, ਕੀ ਕਾਰਨ ਸੀ, ਕਾਹਦੇ ਵਾਸਤੇ ਤੋਪਾਂ 'ਤੇ ਟੈਂਕ ਚਾੜ ਦਿੱਤੇ। ਸਾਧ ਸਿੰਘ ਜੀ ਏਡਾ ਵੱਡਾ ਹਮਲਾ ਕਦੇ ਹੋਇਆ ਜਿਹਨੂੰ ਆਪਣੀ ਸਰਕਾਰ ਵੀ ਕਹਿ ਲਈਏ? ਪਰ ਸਾਧ ਸੰਗਤ ਇਹ ਕਾਂਗਰਸ ਦੀ ਗਿਣੀ ਮਿੱਥੀ ਸਾਜ਼ਿਸ਼ ਸੀ ਕਿ ਸਿੱਖਾਂ ਨੂੰ ਇੱਕ ਇਹੋ ਜਿਹਾ ਸਬਕ ਸਿਖਾਉਣਾ ਹੈ, ਉਹਦੇ ਵਾਸਤੇ ਸਾਰੀਆਂ ਤਿਆਰੀਆਂ ਕੀਤੀਆਂ। ਅਤੇ ਫਿਰ ਜਦੋਂ ਇਹਨਾਂ ਦੀ ਆਪਣੀ ਵੀ ਮੱਤ ਮਾਰੀ ਗਈ, ਪਤਾ ਲੱਗ ਗਿਆ ਸਲਾਹਾਂ ਕਿਹਨਾਂ ਦੀਆਂ ਲਈਆਂ, ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੀਆਂ, ਜਨਰਲ ਸੁੰਦਰ ਜੀ ਵਰਗਿਆਂ ਦੀਆਂ, ਕਈ ਮੀਟਿੰਗਾਂ ਹੋਈਆਂ ਅਤੇ ਕਈ ਗੁਰਸਿੱਖਾਂ ਨੇ, ਕਈ ਗੈਰ ਸਿੱਖਾਂ ਨੇ ਵੀ, ਜਰਨੈਲਾਂ ਨੇ ਕਿਹਾ ਵੀ ਇਹ ਕੰਮ ਨਾ ਕਰੋ। ਕੀ ਜਵਾਬ ਦੇਵਾਂਗੇ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹ ਪ੍ਰਕਾਸ਼ ਅਸਥਾਨ ਜਿੱਥੋਂ ਦੁਨੀਆ ਨੂੰ ਰੋਸ਼ਨ ਮਨਾਰਾ ਮਿਲਦਾ ਹੈ, ਰੋਸ਼ਨਾਈ ਮਿਲਦੀ ਹੈ, ਅਸੀਂ ਉੱਥੇ ਹਮਲਾ ਕਰਨ ਜਾ ਰਹੇ ਹਾਂ? ਇਹ ਨਾ ਕਰੋ, ਹੋਰ ਕੋਈ ਤਰੀਕਾ ਵਰਤੋ। ਅਤੇ ਫਿਰ ਕਈਆਂ ਨੇ ਇਹ ਵੀ ਕਿਹਾ ਕਿ ਇਹ ਜੰਗ ਆਪਾਂ ਨੂੰ ਮਹਿੰਗਾ ਪੈ ਸਕਦਾ ਹੈ। ਅੱਗੋਂ ਗੁਰੂ ਕੇ ਸਿੰਘ ਨੇ ਅਤੇ ਕਈ ਵਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਇਹ ਬਚਨ ਕਹੇ ਨੇ ਕਿ ਜੇ ਕਾਂਗਰਸ ਸਰਕਾਰ ਨੇ, ਦਰਬਾਰਾ ਸਰਕਾਰ ਨੇ ਆਪਣੇ ਭੈੜੇ ਮਨਸੂਬਿਆਂ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 'ਤੇ ਹਮਲਾ ਕੀਤਾ, ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਹਮਲਾ ਕੀਤਾ, ਅਤੇ ਆਓ ਚੜ੍ਹ ਕੇ ਤੁਹਾਨੂੰ ਲੋਹੇ ਦੇ ਚਣੇ 'ਚ ਪਾਵਾਂਗੇ। ਇਹ ਗੱਲਾਂ ਕਹੀਆਂ, ਇੱਕ ਵਾਰ ਨਹੀਂ ਵਾਰ ਵਾਰ ਕਹੀਆਂ। ਇਹ ਗੱਲਾਂ ਇੱਥੋਂ ਦੀ CID ਨੇ ਵੀ ਸੁਣੀਆਂ, ਗੌਰਮੈਂਟ ਨੇ ਵੀ ਸੁਣੀਆਂ, ਪਰ ਜਦੋਂ ਮੱਤ ਮਾਰੀ ਜਾਵੇ ਭਾਈ, ਜਦੋਂ ਰਾਜ ਸੱਤਾ ਦਾ ਨਸ਼ਾ ਹੋਵੇ ਅਤੇ ਕਿਸੇ ਕਿਸੇ ਕੌਮ ਨੂੰ ਲੇਸ ਤੋਂ ਮਨੂਸ ਕਰਨਾ ਹੋਵੇ ਫਿਰ ਮਨਸੂਬੇ ਗੰਦੇ ਹੁੰਦੇ ਆ, ਭੈੜੇ ਹੁੰਦੇ ਆ। ਸਾਧ ਸਿੰਘ ਜੀ ਘੇਰਾ ਪਾ ਕੇ ਸਾਰਾ ਪੰਜਾਬ ਸੀਲ ਕਰ ਦਿੱਤਾ ਗਿਆ। ਟਾਈਮ ਬੜਾ ਸੀਮਿਤ ਹੈ, ਮੈਂ ਬਰੀਫ ਬੇਨਤੀ ਕਰੂੰਗਾ। ਸਾਧ ਸਿੰਘ ਜੀ ਪੂਰਾ ਪੰਜਾਬ ਸੀਲ ਕਰ ਦਿੱਤਾ ਗਿਆ। ਪਹਿਲਾਂ 1 ਤਰੀਕ ਨੂੰ 8 ਘੰਟੇ ਗੋਲੀ ਚੱਲੀ, 8 ਘੰਟੇ ਲਗਾਤਾਰ ਮੀਂਹ ਵਾਂਗ ਗੋਲੀਆਂ ਚੱਲੀਆਂ ਸਾਧ ਸਿੰਘ ਜੀ। 2 ਤਰੀਕ ਨੂੰ ਫਿਰ ਵੱਡੀਆਂ ਤਿਆਰੀਆਂ ਕੀਤੀਆਂ, ਨੇੜੇ ਦੀਆਂ ਜਿਹੜੀਆਂ ਬਾਹਰਲੀਆਂ ਬਿਲਡਿੰਗਾਂ ਸੀ ਉਹਦੇ 'ਤੇ ਤੋਪਾਂ ਬੀੜ ਦਿੱਤੀਆਂ ਗਈਆਂ। 3 ਤਰੀਕ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਸੀ, ਕੱਲ੍ਹ ਨੂੰ ਵੀ ਗੁਰਪੁਰਬ ਹੈ। ਗੁਰਪੁਰਬ 'ਤੇ ਹਜ਼ਾਰਾਂ ਹੀ ਲੱਖਾਂ ਸੰਗਤਾਂ ਇਕੱਠੀਆਂ ਹੋਈਆਂ ਸ਼ਰਧਾ ਭਾਵਨਾ ਦੇ ਨਾਲ, ਅਤੇ ਉੱਧਰੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਇੱਥੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਸਾਧ ਸਿੰਘ ਜੀ ਜੱਥੇ ਭੇਜ ਰਿਹਾ ਸੀ। 1 ਤਰੀਕ ਨੂੰ ਵੀ ਜਿੱਥਾ ਗਿਆ, 2 ਨੂੰ ਵੀ ਗਿਆ, 3 ਨੂੰ ਵੀ ਗਿਆ, ਅਤੇ ਜਦੋਂ 3 ਦੀ ਰਾਤ ਪਈ, ਦਿਨ ਚੜ੍ਹਨ ਤੋਂ ਪਹਿਲਾਂ 4 ਵਜੇ ਹਨੇਰੇ ਹੀ ਤੋਪਾਂ ਦੇ ਫੈਰ ਖੋਲ੍ਹ ਦਿੱਤੇ। ਤੋਪਾਂ ਦੇ ਫੈਰ ਸ੍ਰੀ ਅਕਾਲ ਤਖਤ ਸਾਹਿਬ 'ਤੇ, ਕੋਈ ਦੱਸੇ ਕਿਉਂ, ਪਰ ਸਾਧ ਸੰਗਤ ਅੱਗੇ ਉਹ ਗੁਰੂ ਦੇ ਪਿਆਰੇ, ਮੈਂ ਬੇਨਤੀ ਕਰਾਂ ਕਿ ਜੰਗ ਕਿਹਦੇ ਨਾਲ ਸੀ? ਇੱਕ ਪਾਸੇ ਭਾਰਤ ਦੀ ਫੌਜ, ਜਿਹੜੇ ਤਨਖਾਹਾਂ 'ਤੇ ਲੜਨ ਵਾਲੇ, ਜਿਨ੍ਹਾਂ ਕੋਲ ਸਿਖਲਾਈ ਬੜੀ ਕੰਪਲੀਟ ਸਿਖਲਾਈ ਹੈ, ਜਿਨ੍ਹਾਂ ਕੋਲ ਵਧੀਆ ਤੋਂ ਵਧੀਆ ਹਥਿਆਰ ਹੈ ਅਤੇ ਹਥਿਆਰਾਂ ਦੇ ਅਮੁੱਕ ਭੰਡਾਰ ਨੇ, ਅਤੇ ਦੂਜੇ ਪਾਸੇ ਕੌਣ ਹੈ? ਦੂਜੇ ਪਾਸੇ ਸੀਮਿਤ ਸਿੰਘਾਂ ਨੂੰ ਕੁਝ ਹੀ ਸਮੇਂ ਦੇ ਵਿੱਚ ਜਨਰਲ ਸਵੇਗ ਸਿੰਘ ਵਰਗੇ ਗੁਰਮੁਖਾਂ ਨੇ ਸਿਖਲਾਈ ਦਿੱਤੀ। ਉਹਨਾਂ ਨੂੰ ਬਾਹਰੋਂ ਸਪਲਾਈ ਨਹੀਂ ਆ ਸਕਦੀ, ਬਾਹਰ ਜਾ ਨਹੀਂ ਸਕਦੇ, ਬਾਹਰੋਂ ਕੋਈ ਹੋਰ ਅੰਦਰ ਨਹੀਂ ਆ ਸਕਦਾ, ਇੱਕ ਸੀਮਿਤ ਜਗ੍ਹਾ ਦੇ ਵਿੱਚ ਘਿਰੇ ਹੋਏ ਨੇ। ਇਸ ਗੱਲ ਨੂੰ ਸਮਝ ਕੇ ਦਮਗਜੇ ਮਾਰਦੇ ਸਨ ਜਨਰਲ ਬਰਾੜ ਵਰਗੇ ਕਿ ਕੁਝ ਸਮੇਂ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਸਭ ਨੂੰ ਮਾਰ ਮੁਕਾ ਕੇ ਇੱਥੇ ਜਿੱਤ ਦੇ ਝੰਡੇ ਚਲਾ ਦਾਂਗੇ, ਅਤੇ ਜਾਂ ਸਭ ਨੂੰ ਫੜ ਕੇ ਲਿਆ ਕੇ ਇੰਦਰਾ ਗਾਂਧੀ ਦੇ ਪੇਸ਼ ਕਰ ਦੇਵਾਂਗੇ, ਇਹੋ ਜਿਹੇ ਮਨਸੂਬੇ ਬਣਾ ਕੇ ਫਿਰਦੇ ਸਨ ਸਾਧ ਸਿੰਘ ਜੀ। 4 ਤਰੀਕ ਨੂੰ ਤੋਪਾਂ ਚੱਲੀਆਂ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਉੱਪਰਲਾ ਗੁੰਬਦ ਦੇ ਵਿੱਚ ਮੰਘੋਰੇ ਹੋਏ, ਅਤੇ ਫਿਰ ਸਕੀਮ ਬਣਾ ਲਈ ਕਿ ਹੁਣ ਡਰ ਕੇ ਆਉਣੇ ਸਾਰੇ। ਜਿਹੜਾ ਕੱਲ੍ਹ ਦਾ ਦਿਨ ਲੰਘਿਆ 5 ਤਰੀਕ ਦਾ, ਸਾਧ ਸਿੰਘ ਜੀ 5 ਤਰੀਕ ਨੂੰ, 4 ਦਿਨ ਨੂੰ, 4 ਤਰੀਕ ਨੂੰ ਸਾਰਾ ਦਿਨ ਗੋਲਾਬਾਰੀ ਹੋਈ। ਜਿਹੜੇ ਇਹ ਕਹਿੰਦੇ ਆ ਨਾ ਕਿ ਅਸੀਂ ਤਾਂ ਜੀ ਹਰਿਮੰਦਰ ਸਾਹਿਬ ਦਾ ਅਸੀਂ ਬਹੁਤ ਖਿਆਲ ਰੱਖਿਆ, ਸਾਨੂੰ ਬਹੁਤੀ ਸ਼ਰਧਾ ਹਰਿਮੰਦਰ ਸਾਹਿਬ 'ਤੇ, ਇੰਦਰਾ ਗਾਂਧੀ ਦੇ ਬਿਆਨ ਆਇਆ ਹੋ ਜੇ, ਪਰ 350 ਗੋਲੀਆਂ ਵੱਜੀਆਂ, 350 ਗੋਲੀਆਂ ਹਰਿਮੰਦਰ ਸਾਹਿਬ 'ਚ ਵੱਜੀਆਂ। ਰਹੋ ਵਿਚਾਰ, ਸਾਰਾ ਦਿਨ ਤੋਪਾਂ ਦੇ ਗੋਲੇ ਚੱਲਦੇ ਰਹੇ। ਰਾਤ ਨੂੰ 4 ਤਰੀਕ ਦੀ ਰਾਤ ਨੂੰ ਮਨਸੂਬਾ ਬਣਾ ਲਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੂਰਬੀ ਘੰਟਾ ਘਰ ਹੈ, ਜਿੱਧਰ ਇਨਫੋਰਮੇਸ਼ਨ ਦਫ਼ਤਰ ਹੈ, ਉਸ ਪਾਸੇ ਤੋਂ ਬਹੁਤ ਸਾਰੇ ਗੋਤਾਖੋਰ ਮੰਗਾਏ ਕਿ ਜਿਹੜੇ ਸਿੱਧੇ ਹੀ ਤੈਰ ਕੇ ਸਰੋਵਰ ਦੇ ਵਿੱਚ ਦੀ ਤੈਰ ਕੇ ਹਰਿਮੰਦਰ ਸਾਹਿਬ ਦੇ ਅੰਦਰ ਚਲੇ ਜਾਣਗੇ, ਉੱਥੋਂ ਗੋਲੀਆਂ ਚਲਾਉਣਗੇ, ਉੱਥੋਂ ਦਾ ਭੰਡਾਰ ਅਸੀਂ ਦੁਨੀਆਂ 'ਚ ਸਿੱਧ ਕਰਾਂਗੇ। ਕਿਹਾ ਦੇਖੋ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਭੰਡਾਰ ਰੱਖੇ ਹੋਏ ਸਨ, ਇਹ ਉਹਨਾਂ ਦਾ ਮਨਸੂਬਾ ਸੀ, ਅਤੇ ਨਾਲ ਉਹਨਾਂ ਨੂੰ ਕਵਰਿੰਗ ਦੇਣ ਵਾਸਤੇ, ਸਾਧ ਸਿੰਘ ਉਹਨਾਂ ਦੀ ਮਦਦ ਕਰਨ ਵਾਸਤੇ ਸੈਂਕੜੇ ਫੌਜੀ ਜਵਾਨ ਕਮਾਂਡੋ ਉਹ ਖੜ੍ਹੇ ਕੀਤੇ ਗਏ, ਅਤੇ ਉਹਦੇ ਬਾਅਦ ਟੈਂਕ ਬੀੜੇ ਗਏ ਸਨ। ਟੈਂਕ ਕਿਤੇ ਲੋੜ ਪਈ ਤਾਂ ਇਹਨਾਂ ਤੋਂ ਵੀ ਅਸੀਂ ਫਾਇਰਿੰਗ ਕਰਾਂਗੇ, ਪਰ ਸਾਧ ਸਿੰਘ ਸੈਂਕੜਿਆਂ ਦੀ ਗਿਣਤੀ ਵਿੱਚ ਜਦੋਂ ਘੰਟਾ ਘਰ ਪਾਰ ਕਰਕੇ ਕੁਝ ਬਾਬਾ ਬੁੱਢਾ ਦੀ ਬੇਰ ਵੱਲ ਨੂੰ ਮੁੜੇ ਅਤੇ ਕੁਝ ਸਰੋਵਰ ਵੱਲ ਨੂੰ ਵਧੇ, ਗੁਰੂ ਕੇ ਦੁਲਾਰੇ ਪਿਆਰੇ ਹਠੀ ਤਪੀ ਜਪੀ, ਉਹ ਸਿੰਘ ਜਿਹੜੇ ਭੁੱਖਣ ਭਾਣੇ ਨਾਮ ਦੇ ਆਸਰੇ, ਜਿਨ੍ਹਾਂ ਦੇ ਚਿੱਤ ਵਿੱਚ ਚਾਹੀ ਏ ਸੀ ਮਰੋ ਤਾਂ ਹਰ ਕੈ ਦੁਆਰ, ਜਿਹੜੇ ਸੋਹਲੇ ਗਾਉਂਦੇ ਸੀ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਉਹ ਸਾਧ ਸਿੰਘ ਜੀ ਸਿਸਤਾਂ ਲਾ ਕੇ ਬੈਠੇ ਸਨ। ਉਹਨਾਂ ਨੇ ਜਦੋਂ ਫੈਰ ਖੋਲ੍ਹੀ ਤਾਂ ਉਹ ਸੈਂਕੜਿਆਂ ਦੇ ਸੈਂਕੜੇ ਇੱਕਦਮ ਢੇਰੀ ਕਰ ਦਿੱਤੇ ਗਏ। ਜਨਰਲ ਕਦੀਰ ਦੀਆਂ ਅੱਖਾਂ ਖੁੱਲੀਆਂ ਵੀ ਕੰਮ ਐਡਾ ਸੌਖਾ ਨਹੀਂ। ਸਾਧ ਸਿੰਘ 5 ਤਰੀਕ ਦਾ ਦਿਨ ਫਿਰ ਵਾਰ ਵਾਰ ਇਹ ਟ੍ਰਾਇਲ ਕਰਦੇ ਰਹੇ ਅਤੇ ਫੌਜਾਂ ਦੇ ਢੇਰ ਲੱਗਦੇ ਰਹੇ, ਅਤੇ ਫਿਰ 5 ਤਰੀਕ ਰਾਤ ਨੂੰ ਇਹਨਾਂ ਨੇ ਦਿੱਲੀ ਦੱਸਣਾ ਸੀ। ਇੰਦਰਾ ਗਾਂਧੀ, ਰਾਜੀਵ ਗਾਂਧੀ, ਅਰਨ ਅਰਨ ਕੁਮਾਰ, ਅਰਨ ਨਹਿਰੂ ਕਈ ਬੈਠੇ ਸਨ ਉੱਥੇ ਜਿਹੜੇ ਖਬਰ ਦੀ ਉਡੀਕ ਕਰ ਰਹੇ ਸਨ ਕਿ ਭਿੰਡਰਾਂ ਵਾਲਾ ਖਤਮ ਕਰ ਦਿੱਤਾ। ਤਾਕ ਲਾ ਕੇ ਬੈਠੇ ਸਨ। ਬਕਾਇਦਾ ਉੱਥੇ ਇੱਕ ਆਪਰੇਸ਼ਨ ਰੂਮ ਬਣਾਇਆ ਗਿਆ। ਉੱਥੇ ਇੱਕ ਇਹਨਾਂ ਨੇ ਰਿਪੋਰਟ ਭੇਜਣੀ ਸੀ ਪਰ ਭੇਜਦੇ ਕੀ। ਫਿਰ 5 ਤਰੀਕ ਦੀ ਰਾਤ ਨੂੰ ਸਾਧ ਸੰਗਤ 12 ਟੈਂਕ ਦਰਬਾਰ ਸਾਹਿਬ ਦੇ ਅੰਦਰ ਲਿਆਂਦੇ, ਜ਼ਹਿਰੀਲੀਆਂ ਗੈਸਾਂ ਛੱਡੀਆਂ ਅਤੇ ਫਿਰ ਉਹਨਾਂ ਦਾ ਵੀ ਜੋ ਹਾਲ ਹੋਇਆ ਸਾਧ ਸੰਗਤ ਜੀ ਉਹ ਇੰਨੇ ਸਮੇਂ 'ਚ ਦੱਸਿਆ ਨਹੀਂ ਜਾ ਸਕਦਾ। ਜਦੋਂ ਪਹਿਲਾ ਟੈਂਕ ਆਇਆ ਦੁੱਖ ਪੰਜਨੀ ਬੇਰੀ ਦੇ ਕੋਲ, ਉਸ ਟੈਂਕ ਨੇ ਸਿਸ਼ਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ, ਅਤੇ ਉੱਥੋਂ ਗੁਰੂ ਕੇ ਪਿਆਰਿਆਂ ਨੇ ਰਾਕਟ ਲਾਂਚਰ ਦੇ ਰਾਹੀਂ ਰਾਤ ਦੇ ਹਨੇਰੇ ਵਿੱਚ ਜਿਹੜੀਆਂ ਤੇਜ਼ ਲਾਈਟਾਂ ਜਗ ਰਹੀਆਂ ਸਨ ਉਹਨਾਂ ਦੇ ਤੂਸੜੇ ਉਡਾ ਦਿੱਤੇ ਟੈਂਕ ਦੀਆਂ ਲਾਈਟਾਂ ਦੇ ਵੀ। ਫਿਰ ਦੂਸਰਾ ਟੈਂਕ ਲਿਆਂਦਾ ਗਿਆ, ਉਹਦੀਆਂ ਲਾਈਟਾਂ ਉਡਾ ਦਿੱਤੀਆਂ ਗਈਆਂ। ਅਤੇ ਫਿਰ 6 ਦਾ ਦਿਨ ਚੜ੍ਹਨ ਤੋਂ ਪਹਿਲਾਂ ਜਿਹੜੇ ਕਮਰੇ ਸਨ 4 ਸਵੇਰੇ, ਇੱਧਰ ਪੁੰਗਾ ਬਾਬਾ ਦੀਪ ਸਿੰਘ, ਦੂਸਰੇ ਪਾਸੇ ਸਾਧ ਛਬੀਲ ਤੋਂ ਲੈ ਕੇ ਘੰਟਾ ਘਰ ਤੱਕ, ਇੱਧਰ ਆਟਾ ਮੰਡੀ ਵਾਲਾ ਜਿਹੜਾ ਘੰਟਾ ਘਰ ਹੈ, ਇਹ 4 ਸਵੇਰੇ ਸੈਂਕੜੇ ਗੈਸ ਦੇ ਗੋਲੇ ਸਿੱਟੇ ਗਏ। ਇਹਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਝੰਡੇ ਬੁੰਗੇ ਵਾਲੇ ਕਮਰੇ, ਇੱਧਰੋਂ ਜਿਹੜੀ ਨਵੀਂ ਜਿਹੜੀ ਉਸੇ ਤਰ੍ਹਾਂ ਹਲੇ ਦਰਸ਼ਨੀ ਡਿਉੜੀ ਖੜੀ ਲਾਲ ਇੱਟਾਂ ਵਾਲੀ, ਇੱਥੇ ਤੱਕ ਜਾਣ ਦੀ ਹਿੰਮਤ ਨਹੀਂ ਸੀ ਪੈਂਦੀ। ਸਾਧ ਸੰਗਤ ਜੀ ਉੱਧਰੋਂ ਦਰਸ਼ਨੀ ਡਿਉੜੀ ਬਹੁਤ ਸਾਰੀ ਢਾਹ ਦਿੱਤੀ ਗਈ, ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਗਿਆ, ਪਰ ਇਹਦੇ ਬਾਵਜੂਦ ਹਲੇ ਯੁੱਧ ਜਾਰੀ ਆ। ਜਦੋਂ 6 ਤਰੀਕ ਨੂੰ ਸਾਧ ਸੰਗਤ ਹਲੇ ਯੁੱਧ ਚੱਲ ਰਿਹਾ ਹੈ, ਅਤੇ ਉੱਧਰੋਂ ਵਾਰ ਵਾਰ ਇੱਕ ਵਾਰ ਇਹਨਾਂ ਨੇ ਮਨਸੂਬਾ ਬਣਾਇਆ ਕਿ ਬਹੁਤ ਸਾਰੀ ਫੌਜ ਇਕੱਠੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਚਾੜ ਦਿੱਤੀ ਜਾਵੇ, ਇਹ ਦੋਨਾਂ 3 ਹੀ ਮੰਜ਼ਿਲਾਂ 'ਚ ਜਾਵੇ ਅਤੇ ਮਸ਼ੀਨ ਗੰਨਾਂ ਦੇ ਨਾਲ ਜਿੰਨੇ ਉੱਥੇ ਸਿੰਘ ਹਨ ਉਹਨਾਂ ਨੂੰ ਫੜ ਲਿਆ ਜਾਵੇ, ਕੈਪਚਰ ਕਰ ਲਿਆ ਜਾਵੇ ਅਤੇ ਜਾਂ ਉਹਨਾਂ ਨੂੰ ਮਾਰ ਦਿੱਤਾ ਜਾਵੇ। ਸਾਧ ਸੰਗਤ ਜਿਵੇਂ ਹੀ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ 'ਤੇ ਹੀ ਗਏ ਅਤੇ ਉਹਨਾਂ ਦਾ ਗੋਲੀਆਂ ਨਾਲ ਸਵਾਗਤ ਕੀਤਾ, ਸਾਰੇ ਦੇ ਸਾਰੇ ਖਤਮ ਕੀਤੇ ਆਪ ਮੰਨਦੇ ਨੇ। ਸਿੰਘਾਂ ਨੇ ਉੱਥੇ ਢੇਰੀਆਂ ਲਾ ਦਿੱਤੀਆਂ। ਇਹ ਕੁਝ ਵਰਤਾਂਤ ਵਾਪਰਿਆ। ਫਿਰ ਜ਼ਹਿਰੀਲੀਆਂ ਗੈਸਾਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਜੰਗ ਦੇ ਵਿੱਚ ਵਰਤਣ ਵਾਸਤੇ ਮਨ੍ਹਾ ਕੀਤੀਆਂ ਹੋਈਆਂ, ਇੱਥੇ ਕਾਂਗਰਸ ਸਰਕਾਰ ਨੇ ਉਹ ਗੈਸਾਂ ਵਰਤੀਆਂ। ਸਾਧ ਸੰਗਤ ਜੀ ਅਕਾਲ ਤਖ਼ਤ ਢਾਇਆ, ਉਹਨਾਂ ਗੈਸਾਂ ਦੇ ਨਾਲ ਸਿੱਖ ਜਿਹੜੇ ਸੀ ਸਿੰਘ ਬੇਹੋਸ਼ ਕੀਤੇ, ਪਰ ਤਨ ਮਰਦੇ ਮਜਾਦ ਗੁਰੂ ਕੇ ਸਿੱਖ ਭਾਈ ਅਮਰੀਕ ਸਿੰਘ ਵਰਗੇ, ਬਾਬਾ ਥਾਰਾ ਸਿੰਘ ਵਰਗੇ, ਜਨਰਲ ਸਵੇਗ ਸਿੰਘ ਵਰਗੇ, ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਵਿੱਚ ਮਹੀਨਿਆਂ ਬੱਧੀ ਜਪ ਕੀਤਾ, ਤਪ ਕੀਤਾ, ਸਿਮਰਨ ਕੀਤਾ, ਤਿਆਰੀਆਂ ਕੀਤੀਆਂ, ਮਾਨਸਿਕ ਤੌਰ 'ਤੇ ਤਿਆਰ ਹੋਏ। ਸਾਧ ਸੰਗਤ ਜੀ ਉਹ ਡਰਨ ਵਾਲੇ ਸੀ, ਉਹ ਨਹੀਂ ਸੀ ਡਰਨ ਵਾਲੇ। ਇੱਥੇ ਲੰਗਰ ਸਾਹਿਬ ਵਾਲੇ ਪਾਸੇ ਗੁਰੂ ਕੇ ਪਿਆਰੇ ਅਭਿਆਸੀ ਭਾਈ ਦਲਵੀਰ ਸਿੰਘ, ਭਾਈ ਸਵਰਨ ਸਿੰਘ, ਹੋਰ ਗੁਰੂ ਕੇ ਪਿਆਰੇ ਜਿਹੜੇ ਹਜ਼ੂਰ ਸਾਹਿਬ ਤੋਂ ਆਏ ਸੀ, ਭਾਈ ਗੁਰਮੇਲ ਸਿੰਘ, ਭਾਈ ਸ਼ੇਰ ਸਿੰਘ ਫੌਜੀ ਵਰਗੇ ਐਸੇ ਗੁਰੂ ਕੇ ਪਿਆਰੇ ਜਿਨ੍ਹਾਂ ਨੇ, ਕਿੰਨਾ ਕਿੰਨਾ ਦੇ ਮੈਂ ਨਾਂ ਲਵਾਂ, ਸਾਧ ਸੰਗਤ ਇਕੱਲਾ ਇਕੱਲਾ ਸਿੰਘ ਸੈਂਕੜਿਆਂ 'ਤੇ ਭਾਰੂ ਪੈ ਕੇ ਸ਼ਹੀਦੀਆਂ ਦੇਣ ਨੂੰ ਅਤਾਵਲਾ ਸੀ, ਕਾਲਾ ਸੀ। ਇੱਕ ਪਾਸੇ ਇਹ ਆਲਮ ਸੀ ਅਤੇ ਦੂਸਰੇ ਪਾਸੇ ਜਾਨਾਂ ਬਚਾ ਬਚਾ ਕੇ ਕਿਸੇ ਦੀਆਂ ਲੱਤਾਂ ਉੱਡ ਗਈਆਂ, ਕਿਸੇ ਦੀਆਂ ਬਾਹਾਂ ਉੱਡ ਗਈਆਂ, ਉਹਨਾਂ ਨੂੰ ਖਿੱਚ ਖਿੱਚ ਕੇ ਇਲਾਜ ਵਾਸਤੇ ਹਸਪਤਾਲਾਂ 'ਚ ਭੇਜਿਆ ਜਾ ਰਿਹਾ। ਇਹ ਲੜਾਈ ਸੀ, ਇਹਨੂੰ ਕਹੂਗੀ ਭਾਰਤ ਸਰਕਾਰ, ਇਹਨੂੰ ਕਹੂਗੀ ਇੰਦਰਾ ਗਾਂਧੀ ਵੀ ਮੇਰੀ ਜਿੱਤ ਹੋ ਗਈ। ਅਤੇ ਫਿਰ ਜਿਹੜੀ ਪਰਸੋਂ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ ਇੰਟਰਵਿਊ ਦਿੱਤੀ, ਅਖਬਾਰਾਂ ਵਿੱਚ ਛਪੀ ਆ, ਸਾਧ ਸਿੰਘ ਜੀ ਉਹ ਕਹਿੰਦੇ ਸ਼ਾਮ ਨੂੰ 7 ਵਜੇ ਸਾਨੂੰ ਬਾਹਰ ਕੱਢਿਆ ਗਿਆ, ਅਨਾਊਂਸਮੈਂਟਾਂ ਕੀਤੀਆਂ ਗਈਆਂ ਕਿ ਸਿੰਘ ਸਾਹਿਬ ਜੀ ਹੱਥ ਖੜ੍ਹੇ ਕਰਕੇ ਬਾਹਰ ਆ ਜਾਓ। ਕਹਿੰਦੇ ਨਹੀਂ ਆਵਾਂਗੇ, ਗੋਲੀਆਂ ਮਾਰ ਦਿਓ, ਤੋਪਾਂ ਨਾ ਉਡਾ ਦਿਓ, ਸਾਡੇ ਕੋਲ ਪਦਵੀਆਂ ਸਿੰਘ ਸਾਹਿਬਾਂ ਦੀਆਂ, ਅਸੀਂ ਹੱਥ ਖੜ੍ਹੇ ਕਰ ਦਈਏ, ਹੱਥ ਨਹੀਂ ਖੜ੍ਹੇ ਕਰਾਂਗੇ। ਫਿਰ ਸਾਧ ਸੰਗਤ ਜੀ ਸਤਿਕਾਰ ਨਾਲ ਲੈ ਕੇ ਗਏ ਹੱਥ ਖੜ੍ਹੇ ਕਰਨ ਤੋਂ ਬਿਨਾਂ ਹੀ। ਅਤੇ ਫਿਰ ਜਨਰਲ ਬਰਾੜ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਨੂੰ ਪੁੱਛਦਾ ਹੈ ਵੀ ਹਰਿਮੰਦਰ ਸਾਹਿਬ ਦੇ ਵਿੱਚ ਸੰਤ ਭਿੰਡਰਾਂ ਵਾਲੇ ਆ। ਉਹ ਕਹਿੰਦੇ ਅਸੀਂ ਤਾਂ 3 ਦਿਨ ਤੋਂ 2 ਦਿਨ ਤੋਂ ਅੰਦਰ ਆ, 24 ਘੰਟੇ ਹੋ ਗਏ, ਉਹਨਾਂ ਨੇ ਲੜਾਈ ਲੜੀ ਤੁਹਾਡੇ ਨਾਲ, ਉਹਨਾਂ ਦਾ ਕੀ ਕੀਤਾ ਤੁਸੀਂ ਸਾਨੂੰ ਦੱਸੋ ਕਿ ਸਾਨੂੰ ਪੁੱਛੋਗੇ। ਫਿਰ ਹਰਿਮੰਦਰ ਸਾਹਿਬ ਦੀ ਤਲਾਸ਼ੀ ਲਈ, ਸਾਧ ਸੰਗਤ ਇਹ ਜਿੱਤ ਹੈ, ਇਹ ਇਹਨਾਂ ਦੀ ਜਿੱਤ ਹੈ। ਅੱਜ ਉਹਨਾਂ ਮਹਾਨ ਸੂਰਵੀਰ ਬਹਾਦਰਾਂ ਨੂੰ ਜਿਨ੍ਹਾਂ ਸਾਰਿਆਂ ਦੇ ਨਾਂ 'ਤੇ ਭਾਵੇਂ ਨਹੀਂ ਲਿਆ ਜਾ ਸਕਦੇ, ਪਰ ਸਾਧ ਸੰਗਤ ਇਕੱਲਾ ਇਕੱਲਾ ਸਿੰਘ ਧਰਮ ਤੋਂ ਗੁਰਧਾਮਾਂ ਤੋਂ ਆਪਾਂ ਨਿਸ਼ਾਵਰ ਕਰਨ ਵਾਸਤੇ ਜਿਸ ਤਰ੍ਹਾਂ ਇੱਥੇ ਚੜੀਆਂ ਹੋਈਆਂ ਫੌਜਾਂ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਸਾਧ ਸੰਗਤ ਸ਼ਹਾਦਤਾਂ ਪ੍ਰਾਪਤ ਕੀਤੀਆਂ, ਅੱਜ ਉਹਨਾਂ ਦੀ ਸ਼ਹੀਦੀ ਨੂੰ ਕਰੋੜਾਂ ਵਾਰ ਨਮਸਕਾਰ ਹੈ। ਕਿ ਦੂਸਰਾ ਪੱਖ ਲੈ ਲਓ ਕਿ ਇੰਦਰਾ ਗਾਂਧੀ ਦੀ ਇਹ ਸੋਚ ਸਿਰੇ ਚੜ੍ਹ ਗਈ ਕਿ ਅਸੀਂ ਇੱਥੇ ਤੋਪਾਂ ਅਤੇ ਟੈਂਕਾਂ ਦੇ ਨਾਲ ਯੁੱਧ ਲੜ ਕੇ ਮਲੀਆ ਮੇਟ ਕਰਕੇ ਸਿੱਖ ਕੌਮ ਦੀ ਸੋਚ ਨੂੰ ਖਤਮ ਕਰ ਦਾਂਗੇ। ਸਾਧ ਸਿੰਘ ਜੀ, ਕਦੇ ਸੋਚਾਂ ਵੀ ਖਤਮ ਹੁੰਦੀਆਂ, ਫਿਰ ਉਹ ਸੋਚ ਜਿਹੜੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਤੋਂ ਇਹ ਖਾਲਸਾ ਪੰਥ ਸਾਜਿਆ ਹੈ ਅਤੇ ਉਹਦੇ ਤੋਂ ਆਪਣੇ ਚਾਰ ਪੁੱਤਰ ਵਾਰ ਕੇ ਸਾਨੂੰ ਵਰ ਦਿੱਤਾ ਹੈ ਕਿ ਆਹ ਮੇਰੇ ਪੁੱਤਰ ਜਿਹੜੇ ਹੈ ਇਹ ਦੁਨੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਚਮਕਾਉਣ ਵਾਸਤੇ ਵੱਡੀਆਂ ਵੱਡੀਆਂ ਪਹਾੜਾਂ ਵਰਗੀਆਂ ਮੁਸੀਬਤਾਂ ਨਾਲ ਟਕਰਾ ਸਕਦੇ ਨੇ। ਕਿਹਾ ਸੀ ਮਹਾਰਾਜ ਨੇ ਇਹਨ ਪੁੱਤਰ ਨੂੰ ਕਿ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ ਅਤੇ ਉਹ ਲੱਖਾਂ ਹਜ਼ਾਰਾਂ ਖਤਮ ਹੋ ਜਾਣਗੇ। ਨਹੀਂ ਭਾਈ, ਜਿਹੜੀ ਸੋਚ ਇੱਥੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਵਾਰ ਵਾਰ ਸਪੀਚਾਂ ਦੇ ਕੇ ਸੰਗਤਾਂ ਦੇ ਵਿੱਚ ਰੱਖੀ ਸੀ, ਉਹ ਇਹਨਾਂ ਦੀ ਸੌੜੀ ਸੋਚ ਦੇ ਬੱਦਲ ਪਾੜ ਕੇ ਸੱਤ ਸਮੁੰਦਰਾਂ ਤੋਂ ਪਾਰ ਪਹੁੰਚ ਗਈ, ਵਿਦੇਸ਼ਾਂ ਵਿੱਚ ਚਲੀ ਗਈ। ਇਹ ਤਾਂ ਇੱਥੇ ਰੋਕਦੇ ਸੀ ਨਾ, ਸਾਨੂੰ ਇੱਥੇ ਰੋਕਦੇ ਸੀ। ਅੱਜ ਵੇਖੋ ਦੁਨੀਆਂ 'ਚ ਜਾਤੀ ਮਾਰੋ, ਖਾਲਸਾ ਪੰਥ ਕਿੱਥੇ ਖੜ੍ਹਾ ਹੈ। ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਕੀ ਹੈ, ਕਲਗੀਧਰ ਪਾਤਸ਼ਾਹ ਦੀਆਂ ਮਿਹਰਾਂ ਕੀ ਹੈ। ਸਾਧ ਸੰਗਤ ਅੱਜ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਪਾਰਲੀਮੈਂਟ ਮੈਂਬਰ ਨੇ ਸਿੱਖ, ਕਿਹੜੇ ਸਿੱਖ ਦੇਸ਼ ਦੇ ਸਾਧ ਸੰਗਤ ਵੱਡਿਆਂ ਵੱਡਿਆਂ ਦੇ ਕੋਈ ਡਿਫੈਂਸ ਮਿਨਿਸਟਰ ਹੈ, ਪ੍ਰਧਾਨ ਮੰਤਰੀ ਦੇ ਅਹੁਦਿਆਂ ਤੱਕ ਪਹੁੰਚਣ ਨੂੰ ਤਿਆਰ ਨੇ, ਉਹ ਸਾਬਤ ਸੂਰਤ ਦਸਤਾਰ ਕੋਲ ਦਮਾਲਿਆਂ ਵਾਲੇ ਉੱਪਰ ਦੀ ਕਿਰਪਾਨਾਂ ਪਾਉਣ ਵਾਲੇ ਚਿਹਰੇ ਅੱਜ ਕਿੱਥੇ ਬੈਠੇ ਨੇ। ਇਹ ਇਹਨਾਂ ਦੀ ਹਿੰਮਤ ਹੈ ਸਾਧ ਸੰਗਤ ਜੀ, ਇਹਨਾਂ ਦੀ ਦਿਆਨਤਦਾਰੀ ਇਮਾਨਤਦਾਰੀ ਹੈ। ਗੁਰੂ ਕੇ ਸਿੱਖਾਂ ਨੇ ਗੁਰੂ ਕੇ ਸਿੱਖੀ ਨੂੰ ਕਮਾਇਆ ਅਤੇ ਮੈਂ ਉਹਨਾਂ ਗੌਰਮੈਂਟਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਧ ਸੰਗਤ ਜੀ ਸਾਡੀ ਕਿਸਮ ਦੀ ਕਦਰ ਪਾਈ ਆ। ਹਿੰਦੁਸਤਾਨ 'ਚ ਸਾਡੀ ਕਦਰ ਨਹੀਂ ਪਈ, ਇੱਥੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਧ ਸੰਗਤ ਜੀ, ਇੱਥੇ ਇਨਸਾਫ ਹੁੰਦੇ ਨੇ, 13 ਸਿੰਘ ਸ਼ਹੀਦ ਹੋਏ ਅਤੇ ਗੌਰਮੈਂਟ ਦੀ ਪ੍ਰਧਾਨ ਮੰਤਰੀ ਦੇ ਮੂੰਹ ਵੱਲ ਵੇਖ ਕੇ ਇੱਥੋਂ ਦੇ ਜੱਜ ਫੈਸਲਾ ਕਰਦੇ ਨੇ ਵੀ ਇਹਨਾਂ 13 ਸਿੰਘਾਂ ਦਾ ਕਾਤਲ ਕੋਈ ਨਹੀਂ। ਸਾਧ ਸੰਗਤ ਜੀ, ਵੱਡੇ ਤੋਂ ਵੱਡੇ ਇੱਥੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਇੱਥੇ ਕਾਤਲ ਹੀ ਕੋਈ ਨਹੀਂ। ਪਰ ਉਹ ਸਰਕਾਰਾਂ ਇਹੋ ਜਿਹੀਆਂ ਨਹੀਂ, ਪ੍ਰਧਾਨ ਮੰਤਰੀ ਦਾ ਮੂੰਹ ਵੇਖ ਕੇ ਫੈਸਲੇ ਨਹੀਂ ਕਰਦੀਆਂ। ਤੁਸੀਂ ਦੇਖਿਆ ਦਸਤਾਰ 'ਤੇ ਪਾਬੰਦੀ ਲੱਗੀ, ਪਰ ਜਦੋਂ ਉਹਨਾਂ ਗੌਰਮੈਂਟਾਂ ਨੂੰ ਸਮਝਾਇਆ ਗਿਆ ਕਿ ਦਸਤਾਰ ਸਰਦਾਰੀ ਦਾ ਇੱਕ ਫਖਰ ਵਾਲਾ ਚਿੰਨ੍ਹ ਹੈ, ਪਾਬੰਦੀਆਂ ਹਟੀਆਂ, ਕਿਰਪਾਨ 'ਤੇ ਪਾਬੰਦੀ ਲੱਗੀ, ਅਤੇ ਜਦੋਂ ਸਰਕਾਰਾਂ ਨੂੰ ਦੱਸਿਆ ਗਿਆ ਕਿ ਕਿਰਪਾਨ 5 ਕੁ ਕਾਰਾਂ ਵਿੱਚੋਂ ਇੱਕ ਹੈ, ਕਿਰਪਾਨ ਤੋਂ ਪਾਬੰਦੀ ਹਟੀ। ਸਾਧ ਸੰਗਤ ਜੀ, ਨੌਕਰੀਆਂ ਕਰਨ ਵਾਸਤੇ ਪਾਇਲਟ ਬਣਨ ਵਾਸਤੇ ਦਸਤਾਰਾਂ ਉਤਾਰੀਆਂ ਜਾਂਦੀਆਂ ਸੀ, ਉਹ ਪਾਬੰਦੀਆਂ ਖਤਮ ਹੋਈਆਂ। ਸਾਧ ਸੰਗਤ ਜੀ, ਇਹ ਉਹ ਸਿੱਖ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਲੜਾਈਆਂ ਲੜੀਆਂ, ਜਿੱਤਾਂ ਪ੍ਰਾਪਤ ਕੀਤੀਆਂ। ਕਲਗੀਧਰ ਪਾਤਸ਼ਾਹ ਦਾ ਉਹਨਾਂ 'ਤੇ ਮਿਹਰਾਂ ਭਰਿਆ ਹੱਥ ਰਿਹਾ ਅਤੇ ਉਹ ਸਰਕਾਰਾਂ ਵੀ ਵਧਾਈ ਦੀਆਂ ਪਾਤਰ ਨੇ ਜਿਨ੍ਹਾਂ ਨੇ ਇਨਸਾਫ ਦਾ ਤਕਾਜ਼ਾ ਲਿਆ। ਸਾਧ ਸੰਗਤ, ਕਦੇ ਇਸ ਦੇਸ਼ ਦੇ ਵਿੱਚ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ, ਕਦੇ ਇੱਥੇ ਵੀ ਇਨਸਾਫ ਦਾ ਤਕਾਜ਼ਾ ਹੁੰਦਾ ਅਤੇ ਇੱਥੋਂ ਦੀ ਗੌਰਮੈਂਟ, ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇੰਦਰਾ ਗਾਂਧੀ ਦਾ ਖਾਨਦਾਨ ਸਿੱਖਾਂ ਤੋਂ ਆ ਕੇ ਮੁਆਫ਼ੀ ਮੰਗਦਾ ਕਿ ਮੇਰੇ ਕੋਲੋਂ ਗਲਤੀ ਹੋਈ ਹੈ। ਫਿਰ ਜਿਹੜੀ ਵੀ ਸਰਕਾਰ ਆਈ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮੁਆਫ਼ੀਆਂ ਮੰਗਦੇ ਕਿ ਸਿੱਖੋ ਤੁਸੀਂ ਐਡੀ ਬਹਾਦਰ ਕੌਮ, ਤੁਹਾਡੇ ਸਿਰ 'ਤੇ ਹਿੰਦੁਸਤਾਨ ਦੀ ਆਜ਼ਾਦੀ ਪ੍ਰਾਪਤ ਹੋਈ, ਪਰ ਤੁਹਾਡੇ ਗੁਰਧਾਮਾਂ ਦੇ ਉੱਪਰ ਹੀ ਤੋਪਾਂ ਚੱਲੀਆਂ, ਕਿਸੇ ਨੇ ਮਾਰਿਆ ਹਾ ਦਾ ਨਾਰਾ? ਨਹੀਂ ਮਾਰੇਗਾ ਕੋਈ, ਕਿਉਂਕਿ ਸਾਧ ਸੰਗਤ ਦਿਆਨਤਦਾਰੀ ਨਹੀਂ ਹੈ। ਪਰ ਕਿੱਥੇ ਨੇ ਅੱਜ? ਤੁਸੀਂ ਅਖਬਾਰਾਂ ਵਿੱਚ ਰਾਹੁਲ ਗਾਂਧੀ ਦਾ ਬਿਆਨ ਪੜ੍ਹਿਆ, ਵੀ ਤੁਸੀਂ ਕਾਂਗਰਸ ਦਾ ਪ੍ਰਧਾਨ ਬਣਾਉਣ ਵਾਸਤੇ ਗਾਂਧੀ ਪਰਿਵਾਰ ਗਾਂਧੀ ਖਾਨਦਾਨ ਦਾ ਨਾਂ ਛੱਡ ਦਿਓ ਤਾਂ ਇਹ ਕਾਂਗਰਸ ਬਚੇਗੀ, ਕਿੱਥੇ ਆ ਗਈ ਗੱਲ? ਸੋ ਇਸ ਵਾਸਤੇ ਸਾਧ ਸਿੰਘ ਜੀ, ਇਹ ਕਲਗੀਧਰ ਪਾਤਸ਼ਾਹ ਦਾ ਪੈਦਾ ਕੀਤਾ ਹੋਇਆ ਖਾਲਸਾ ਪੰਥ ਹੈ, ਇਹਨੂੰ ਨਾ ਕੋਈ ਮੇਟ ਸਕਿਆ ਹੈ ਨਾ ਕੋਈ ਮੇਟ ਸਕੇਗਾ, ਪਰ ਆਪਣਾ ਆਪਣੇ ਅੰਦਰ ਵੀ ਝਾਤੀ ਮਾਰੋ। ਸਾਨੂੰ ਕੋਈ ਦੁਸ਼ਮਣ ਨਹੀਂ ਮੇਟ ਸਕਦਾ, ਅਸੀਂ ਆਪਣੇ ਆਪ ਮਿਟ ਰਹੇ ਹਾਂ। ਜਿਹੜੀ ਜਿਹੜੇ ਦੇਸ਼ ਦੇ ਅਸੀਂ ਵਸਨੀਕ ਹਾਂ, ਜਿੱਥੇ ਬਹੁਗਿਣਤੀ ਸਿੱਖ ਰਹਿੰਦੇ ਆ, ਜਿੱਥੇ ਹਰਿਮੰਦਰ ਸਾਹਿਬ ਹੈ, ਜਿੱਥੇ ਗੁਰੂ ਪੀਰਾਂ ਦੇ ਪਾਵਨ ਅਸਥਾਨ ਨੇ, ਸਤਿਗੁਰਾਂ ਨੇ ਚਰਨ ਪਾਏ ਨੇ, ਉਸ ਧਰਤੀ ਦੇ ਸਿੱਖ ਦਾ ਕੀ ਹਾਲ ਹੈ? ਕਿੱਥੇ ਨੇ ਸਾਡੀਆਂ ਬਹੁਗਿਣਤੀ ਸਿੱਖਾਂ ਦੀਆਂ ਦਾੜੀਆਂ? ਕਿੱਥੋਂ ਵੱਗ ਗਏ ਇੱਥੇ ਨਸ਼ਿਆਂ ਦੇ ਦਰਿਆ? ਸਾਧ ਸਿੰਘ ਜੀ, ਅਸੀਂ ਇਹ ਸਿੱਖ ਰਹਿ ਗਏ? ਨਹੀਂ, ਅਸੀਂ ਵੀ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣੋ ਕਿ ਸਤਿਗੁਰੂ ਪਾਤਸ਼ਾਹ ਤੂੰ ਜਿਹੋ ਜਿਹਾ ਖਾਲਸਾ ਸਾਜਿਆ ਸੀ ਸਾਡੇ 'ਤੇ ਮਿਹਰ ਕਰਕੇ ਸਾਨੂੰ ਉਹੋ ਹੀ ਗੁਣ ਬਖਸ਼ ਦੇ। ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਤੇਰੇ ਗੁਣਾਂ ਦੇ ਧਾਰਨੀ ਬਣ ਜਾਈਏ, ਫਿਰ ਦੁਨੀਆ ਦੀ ਕੋਈ ਤਾਕਤ ਤੁਹਾਡੇ ਵੱਧਦੇ ਰੰਗ ਨੂੰ, ਤੁਹਾਡੀ ਚੜ੍ਹਦੀ ਕਲਾ ਨੂੰ ਕੋਈ ਰੋਕ ਨਹੀਂ ਸਕੇਗਾ। ਇਸ ਵਾਸਤੇ ਆਪਾਂ ਆਪਣੇ ਆਪ ਵਿੱਚ ਤਿਆਰ ਹੋਵੋ, ਸਤਿਗੁਰੂ ਦੇ ਲੜ ਲੱਗੋ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਇਹੀ ਹੁਕਮ ਦਿੱਤਾ, ਇਹੀ ਉਪਦੇਸ਼ ਦਿੱਤਾ ਹੈ ਕਿ ਇਹ ਮਣਾ, ਇਹ ਗੁਰੂ ਕੇ ਸਿੱਖਾ, ਆਸੇ ਪਾਸੇ ਦਾ ਖਿਆਲ ਛੱਡ ਕੇ, ਆਸੇ ਪਾਸੇ ਦੀਆਂ ਭਾਵਨਾ ਛੱਡ ਕੇ ਗੁਰੂ ਦੇ ਨਾਲ ਲੜ ਲੱਗ ਜਾ, ਗੁਰੂ ਦੇ ਨਾਮ ਦੇ ਨਾਲ ਜੁੜ ਜਾ, ਤਾਂ ਹੀ ਤੇਰਾ ਭਲਾ ਹੋਵੇਗਾ, ਤਾਂ ਹੀ ਤੇਰੀ ਇਸ ਦੁਨੀਆਂ ਦੇ ਵਿੱਚ ਜਿਹੜਾ ਮਨੁੱਖਾ ਜਨਮ ਧਾਰਨ ਕੀਤਾ ਹੈ, ਇਹ ਤੇਰੀ ਮਨੁੱਖਾ ਦੇਹ ਸਫਲੀ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ।
ਮਤ ਨਿਹਚਲ ਅਤ ਗੂੜੀ ਗੁਰਮੁਖ,
ਭਾਈ ਪਰਮਾਤਮਾ ਦਾ ਨਾਮ ਜਪ ਕੇ ਜਿਹੜੀ ਮਤ ਹੈ ਇਹ ਗੂੜੀ ਹੋ ਜਾਵੇਗੀ, ਭਾਵ ਇਹ ਜਿਹੜੀ ਮਤ ਹੈ ਪੱਕੀ ਹੋ ਜਾਵੇਗੀ, ਇਹ ਮਤ ਡੋਲੇਗੀ ਨਹੀਂ, ਇਹ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਕਿਉਂ? ਕਿਉਂਕਿ ਨਿਰਮਲ ਹੋ ਗਈ ਮਤ, ਮਤ ਨਿਰਮਲ ਹੋ ਗਈ। ਨਿਰਮਲ ਮਤ ਗੁਰੂ ਦੀ ਜਦੋਂ ਅਸੀਂ ਧਾਰਨ ਕਰ ਲਈ, ਮਨ ਦੇ ਵਿੱਚ ਦ੍ਰਿੜ ਕਰ ਲਈ, ਇਹ ਪਰਪੱਕਤਾ ਸਹਿਤ ਹੋ ਜਾਵੇਗੀ।
ਸਹਜੇ ਨਾਮ ਵਖਾਣਿਆ,
ਫਿਰ ਉਹ ਭਾਈ ਪਰਮਾਤਮਾ ਦੇ ਪਿਆਰੇ ਸਹਿਜੇ ਹੀ ਊਠਤ ਬੈਠਤ ਸੋਵਤ ਨਾਮ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਸਹਿਜੇ ਹੀ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਨੇ ਨਿਰਯਤਨ ਹੀ, ਉਹਨਾਂ ਦੇ ਅੰਦਰੋਂ ਪਰਮਾਤਮਾ ਦੇ ਨਾਮ ਦੇ ਫੁਵਾਰੇ ਫੁੱਟਦੇ ਹੈ। ਉਹ ਸੁੱਤੇ ਪਏ ਵੀ ਪਰਮਾਤਮਾ ਦਾ ਨਾਮ ਜਪਦੇ ਨੇ, ਤੇ ਚੱਲਦੇ ਫਿਰਦੇ ਵੀ, ਕੰਮ ਕਾਜ ਕਰਦੇ ਵੀ, ਉਹਨਾਂ ਦੀ ਸਹਿਜ ਅਵਸਥਾ ਹੀ ਬਣ ਜਾਂਦੀ ਹੈ ਕਿ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਹਨ।
ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ,
ਭਾਈ ਇੱਕ ਜਿਹੜੀ ਜੀਵ ਰੂਪ ਇਸਤਰੀ ਹੈ ਉਹਨੇ ਹਿੱਤ ਲਾ ਲਿਆ ਪਰਮਾਤਮਾ ਦੇ ਨਾਮ ਨਾਲ, ਤੇ ਇੱਕ ਨੇ ਲਾ ਲਿਆ ਪਦਾਰਥਾਂ ਦੇ ਨਾਲ, ਤੇ ਮਾਇਆ ਮੋਹ ਪਿਆਰੀ, ਕਹਿੰਦੇ ਭਾਈ ਉਹਨਾਂ ਦਾ ਜੋ ਜਿਹੜਾ ਜੋੜ ਸੀ ਉਹ ਮਾਇਆ ਦੇ ਮੋਹ ਵਿੱਚ ਜੁੜ ਗਿਆ।
ਮਨਮੁਖ ਸੋਏ ਰਹੇ ਅਭਾਗੇ,
ਭਾਈ ਇੰਨਾ ਉਪਦੇਸ਼ ਦੇਣ ਤੋਂ ਬਾਅਦ ਵੀ ਉਹ ਭਾਈ ਭਾਗਾਂ ਤੋਂ ਹੀਣੇ, ਭਾਗਾਂ ਤੋਂ ਖਾਲੀ, ਉਹਨਾਂ ਨੇ ਸੁੱਤਿਆਂ ਹੀ ਜ਼ਿੰਦਗੀ ਨਗਾ ਦਿੱਤੀ, ਉਹ ਜਾਗੇ ਹੀ ਨਹੀਂ, ਗੁਰੂ ਕਾ ਸ਼ਬਦ ਸੁਣ ਕੇ ਵੀ ਨਹੀਂ ਜਾਗੇ, ਜਾਗਣਾ ਚਾਹੀਦਾ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਜਦੋਂ ਭਾਈ ਗੁਰੂ ਕਾ ਕੀਰਤੀ ਸੁਣ ਲਈ, ਫਿਰ ਤੇ ਮਨ ਨੂੰ ਜਾਗਣਾ ਚਾਹੀਦਾ ਸੀ ਨਾ, ਉਹ ਭਾਗਾਂ ਤੋਂ ਹੀ ਨੇ ਮਨੁੱਖ, ਸੁੱਤੇ ਹੀ ਰਹਿ ਗਏ, ਸੁੱਤਿਆਂ ਹੀ ਜ਼ਿੰਦਗੀ ਨਿਗਾ ਦਿੱਤੀ।
ਨਾਨਕ ਸਹਿਜੇ ਸੇਵਾ ਗੁਰ ਆਪਣਾ,
ਜ਼ਰੂਰ ਫਰਮਾਉਂਦੇ ਨੇ ਕਿ ਸਹਿਜ ਅਵਸਥਾ ਦੇ ਵਿੱਚ ਜਿਹਨਾਂ ਗੁਰਮੁਖ ਪਿਆਰਿਆਂ ਨੇ ਆਪਣੇ ਪ੍ਰਭੂ ਦਾ ਸਿਮਰਨ ਕੀਤਾ ਹੈ,
ਇਹ ਪੂਰੇ ਵਡਭਾਗੇ।
ਉਹ ਕਹਿੰਦੇ ਭਾਈ ਵੱਡਿਆਂ ਭਾਗਾਂ ਵਾਲੇ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਸੇਵਾ ਕੀਤੀ, ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਉਹ ਵੱਡਿਆਂ ਭਾਗਾਂ ਵਾਲੇ ਬਣ ਗਏ, ਉਹਨਾਂ ਦੀ ਸੋਭਾ ਅਮਿੱਟ ਹੋ ਗਈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਵਾਲਾ, ਕੋਈ ਮੇਟ ਹੀ ਨਹੀਂ ਸਕਦਾ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸਿੱਖਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸਾਡੇ ਗੁਰੂ ਕੇ ਪਿਆਰੇ ਦੁਲਾਰੇ ਸ਼ਹੀਦ, ਜਿਨ੍ਹਾਂ ਨੇ ਧਰਮ ਤੋਂ ਆਪਾਂ ਵਾਰ ਕੇ ਕੁਰਬਾਨੀਆਂ ਕਰਕੇ, ਸਾਧ ਸੰਗਤ ਜੀ ਅੱਜ ਦੇ ਘਲੂ ਘਾਰੇ ਦੇ ਵਿੱਚ ਧਰਮ ਤੋਂ ਆਪਾਂ ਨਿਸ਼ਾਵਰ ਕੀਤਾ, ਉਹਨਾਂ ਨੂੰ ਅਸੀਂ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਉਹਨਾਂ ਨੂੰ ਮਨੋ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਵੀ ਨਾਮ ਜਪੀਏ, ਧਾਰਮਿਕ ਸਥਾਨਾਂ ਪ੍ਰਤੀ ਸਾਡਾ ਵੀ ਪ੍ਰੇਮ ਜਾਗੇ, ਗੁਰੂ ਕੀ ਬਾਣੀ ਪ੍ਰਤੀ ਸੁਚੇਤ ਹੋਈਏ। ਇਹ ਬੇਨਤੀਆਂ ਭਾਈ ਪ੍ਰਵਾਨ ਕਰ ਰਹੀਆਂ। ਦਾਸ ਤੋਂ ਦੋ ਦਿਨਾਂ ਦੇ ਵਿੱਚ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਬਖਸ਼ ਲਵੇ। ਸੋ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਬਚਨ ਕਰਨ ਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਭ ਪ੍ਰਬੰਧ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ।
ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ, ਮਨ ਮੁਖ ਸੋਏ ਰਹੇ ਅਭਾਗੇ, ਨਾਨਕ ਸਹਿਜੇ ਸੇਵਾ ਗੋਇ ਆਪਣਾ, ਸੇ ਪੂਰੇ ਵੱਡ ਭਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।